ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਤਿਹ ਕੀ ਸੰਤਤ ਕੇ ਵਿਖੈ।
ਇਸ ਭਾਈ ਹੰਦਾਲ ਜਿਸ ਨੇ ਸਤਿਗੁਰਾਂ ਦੇ ਦਰ ਦੀ ਬਹੁਤ ਵੱਡੀ ਸੇਵਾ ਕਰਕੇ ਬ੍ਰਹਮ ਗਿਆਨ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਸਤਿਗੁਰਾਂ ਦੇ ਦਰ ਤੋਂ ਪੂਰਨ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ, ਮਹਾਨ ਪ੍ਰਸੰਨਤਾ ਪ੍ਰਾਪਤ ਕੀਤੀ, ਉਸ ਭਾਈ ਹੰਦਾਲ ਦੀ ਅੰਸ਼ ਬੰਸ ਵਿੱਚੋਂ ਉਸ ਦਾ ਇੱਕ ਪੁੱਤਰ ਸੀ ਬੁੱਧੀ ਚੰਦ,
ਇੱਕ ਸਾਖਤ ਭਾ ਨੀਚ।
ਉਹ ਬੜਾ ਸਾਖਤ ਖਿਆਲਾਂ ਵਾਲਾ ਸੀ ਔਰ ਬੜੀ ਨੀਚਤਾਈ ਵਾਲਾ ਉਹਦਾ ਸੁਭਾਅ ਸੀ।
ਸ੍ਰੀ ਨਾਨਕ ਇਤਿਹਾਸ ਜੋ
ਉਹ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਤੋਂ ਸਰਵਣ ਕਰਵਾ ਕੇ ਲਿਖਵਾਇਆ ਸੀ।
ਆਵਾ ਤੇ ਕਰ ਬੀਚ
ਉਹ ਅਸਲੀ ਜਨਮ ਸਾਖੀ ਸਤਿਗੁਰਾਂ ਦੇ ਇਤਿਹਾਸ ਦੀ ਲਿਖੀ ਹੋਈ ਕਿਵੇਂ ਨਾ ਕਿਵੇਂ ਕਿਸੇ ਢੰਗ ਦੇ ਨਾਲ ਬੁੱਧੀ ਚੰਦ ਦੇ ਹੱਥ ਆ ਗਈ, ਜੋ ਕਿਸੇ ਨਾ ਕਿਸੇ ਢੰਗ ਨਾਲ ਉਸ ਨੇ ਕਿਤੋਂ ਨਾ ਕਿਤੋਂ ਸਤਿਗੁਰਾਂ ਦਾ ਇਤਿਹਾਸ ਦੀ ਪੋਥੀ ਪ੍ਰਾਪਤ ਕੀਤੀ ਹੈ।
ਜੋ ਪਈ ਗੁਰ ਅੰਗਦ ਜੀ ਜੋ ਲਿਖਵਾਈ,
ਜੋ ਪੋਥੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਲਿਖਵਾਉਣਾ ਕੀਤੀ ਸੀ ਭਾਈ ਪੈੜੇ ਮੋਖੇ ਤੋਂ,
ਬਹੁ ਨਹਿ ਲਿਖੀ ਰਹੀ ਇੱਕ ਥਾਈ।
ਉਹ ਪੋਥੀ ਇੱਕੋ ਹੀ ਲਿਖੀ ਰਹੀ, ਉਸ ਤੇ ਹੋਰ ਕੋਈ ਉਤਾਰੇ ਨਾ ਸੰਗਤਾਂ ਅੱਗੇ ਕਰ ਸਕੀਆਂ, ਕਿਸੇ ਨੂੰ ਸਮਾਂ ਨਾ ਮਿਲਿਆ, ਨਾ ਕਿਸੇ ਨੇ ਇਸ ਪਾਸੇ ਕੋਈ ਬਹੁਤੀ ਤਵੱਜੋ ਦਿੱਤੀ, ਧਿਆਨ ਦਿੱਤਾ। ਉਹ ਪੋਥੀ ਲਿਖੀ ਹੋਈ ਇੱਕੋ ਹੀ ਪੋਥੀ ਰਹਿ ਗਈ ਜੋ ਸਤਿਗੁਰਾਂ ਨੇ ਲਿਖਵਾਈ ਸੀ।
ਕਬੀਰ ਬੰਸੀ ਮਿਲਤਾ ਹੀ,
ਔਰ ਇੱਕ ਤਾਂ ਇਹ ਸੀ ਮਾੜੀ ਸੁਰਤ ਵਾਲਾ, ਸਾਖਤ ਖਿਆਲਾਂ ਵਾਲਾ, ਨੀਚਤਾਈ ਦੇ ਜਿਹਦੇ ਵਿਚਾਰ ਸਨ। ਦੂਸਰਾ ਇੱਕ ਇਹਨੂੰ ਕਬੀਰ ਪੰਥੀ ਵਿਅਕਤੀ ਮਿਲ ਗਿਆ ਜਿਹੜਾ ਕਬੀਰ ਪੰਥੀਆਂ ਦੇ ਵਿੱਚੋਂ ਸੀ।
ਉਹ ਪੋਥੀ ਪੜ੍ਹ ਗੁਣ ਮਨ ਮਾਹੀ,
ਔਰ ਉਹ ਪੋਥੀ ਉਸ ਕਬੀਰ ਪੰਥੀਏ ਨੇ ਆਪ ਵੀ ਪੜ੍ਹੀ ਔਰ ਇਸ ਨੂੰ ਵੀ ਪੜ੍ਹਾਈ। ਦੋਨਾਂ ਨੇ ਬੈਠ ਕੇ ਪੜ੍ਹ ਕੇ ਵਿਚਾਰ ਕੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਕੀਤਾ, ਵਿਚਾਰ ਕੀਤੀ, ਨਿਰਣਾ ਕੀਤਾ,
ਕਰ ਕੋ ਕਰਮ ਅਨਸੋਧ ਬਣਾਈ।
ਔਰ ਇਸ ਵਿਅਕਤੀ ਨੇ ਕੀ ਕੀਤਾ, ਇਹ ਸਭ ਤੋਂ ਖੋਟਾ ਕਰਮ ਕੀਤਾ ਕਿ ਉਹ ਜਿਹੜੀ ਪੋਥੀ ਸੀ ਉਸ ਪੋਥੀ ਨੂੰ ਅੱਗੇ ਰੱਖ ਕੇ ਇੱਕ ਨਵੀਂ ਜਨਮ ਸਾਖੀ ਆਪਣੇ ਕੋਲੋਂ ਘੜ ਕੇ ਲਿਖੀ ਔਰ ਅਸ਼ੁੱਧ ਹੀ ਔਰ ਹਰ ਤਰ੍ਹਾਂ ਦੇ ਉਸ ਦੇ ਪ੍ਰਸੰਗਾਂ ਦੇ ਵਿੱਚ ਉਸ ਦੀ ਤਰਤੀਬ ਦੇ ਵਿੱਚ ਫਰਕ ਪਾਉਣ ਦੇ ਬੜੇ ਯਤਨ ਕੀਤੇ ਗਏ।
ਆਪਣਾ ਵਡਨ ਕੀ ਕੀਰਤ ਪਾਈ,
ਔਰ ਸਾਧ ਸੰਗਤ ਜੀ ਉਸ ਪੋਥੀ ਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਜੀ ਦਾ ਮਹਾਨ ਜਸ ਕਥਨ ਕੀਤਾ ਹੋਇਆ ਸੀ ਉਸ ਥਾਂ ਤੇ ਇਸ ਨੇ ਆਪਣੇ ਵੱਡੇ ਹੰਦਾਲ ਦਾ ਜਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਵੱਧ ਕੇ ਲਿਖਿਆ, ਭਾਵ ਹੰਦਾਲ ਨੂੰ ਵੱਡਾ ਸਿੱਧ ਕੀਤਾ ਔਰ ਸਤਿਗੁਰਾਂ ਨੂੰ ਛੋਟੇ ਸਿੱਧ ਕਰਨ ਦਾ ਯਤਨ ਕੀਤਾ।
ਬਚਨ ਅਨੁਚਿਤ ਲਿਖੇ ਸਮੁਦਾਇ,
ਔਰ ਅਯੋਗ ਬਚਨ ਜਿਹੜੇ ਨਹੀਂ ਲਿਖਣੇ ਬਣਦੇ ਸਨ ਉਹ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਇਸ ਨੇ ਸਾਰੇ ਲਿਖਵਾਉਣਾ ਕੀਤੇ।
ਜਿਨ ਕੇ ਪੜਨ ਸੁਣਨ ਅੱਗ ਪਾਏ,
ਭਾਈ ਸਾਹਿਬ ਕਹਿੰਦੇ ਐਸੇ ਵਿਅਕਤੀ ਦੀ ਲਿਖਾਈ ਹੋਈ ਪੋਥੀ ਨੂੰ ਪੜਨ ਅਤੇ ਸੁਣਨ ਦੇ ਨਾਲ ਵੱਡਾ ਪਾਪ ਲੱਗਦਾ, ਵੱਡੇ ਪਾਪਾਂ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ, ਐਸਾ ਉਸ ਨੇ ਨੀਚਤਾਈ ਵਾਲਾ ਖੋਟਾ ਕਰਮ ਕੀਤਾ।
ਆਪਣਾ ਵੱਡਾ ਜਾਨ ਹਿੰਦਾਲੂ,
ਆਪਣਾ ਵੱਡਾ ਹਿੰਦਾਲ ਨੂੰ ਜਾਣ ਕੇ, ਭਾਈ ਹਿੰਦਾਲ ਨੂੰ ਆਪਣਾ ਵੱਡਾ ਬਜ਼ੁਰਗ ਸਮਝ ਕੇ, ਪਿਤਾ ਸਮਝ ਕੇ
ਇਹ ਕੀ ਕੀਰਤ ਲਿਖੀ ਵਿਸਾਲੂ,
ਉਸ ਦੀ ਬਹੁਤੀ ਜ਼ਿਆਦਾ ਮਹਿਮਾ ਲਿਖੀ ਉਸ ਜਨਮ ਸਾਖੀ ਦੇ ਅੰਦਰ ਜਿਹੜੀ ਬਦਲ ਕੇ ਬਣਾਈ, ਉਸ ਵਿੱਚ ਭਾਈ ਹੰਦਾਲ ਦੀ ਬਹੁਤੀ ਸਿਫਤ, ਬਹੁਤੀ ਮਹਿਮਾ ਸਤਿਗੁਰਾਂ ਨਾਲੋਂ ਵੱਧ ਕੇ ਲਿਖਣਾ ਕੀਤੀ ਹੈ।
ਸ੍ਰੀ ਨਾਨਕ ਤੇ ਵੱਡੀ ਬਣਾਏ,
ਔਰ ਧੰਨ ਗੁਰੂ ਨਾਨਕ ਦੇਵ ਜੀ ਤੋਂ ਵੀ ਉਹਦੀ ਮਹਿਮਾ ਵੱਡੀ ਬਣਾ ਕੇ ਲਿਖ ਦਿੱਤੀ, ਸਤਿਗੁਰਾਂ ਨੂੰ ਨੀਵਾਂ ਦਿਖਾਇਆ ਔਰ ਭਾਈ ਹੰਦਾਲ ਨੂੰ ਵੱਡਾ ਕਰਕੇ ਸਿੱਧ ਕਰ ਦਿੱਤਾ।
ਮਹਿਮਾ ਲਿਖਤ ਭਇਓ ਬਹੁ ਭਾਏ,
ਔਰ ਬਹੁਤ ਤਰੀਕਿਆਂ ਦੇ ਨਾਲ ਉਸ ਨੇ ਹਿੰਦਾਲ ਦੀ ਮਹਿਮਾ, ਹਿੰਦਾਲ ਦੀ ਵਡਿਆਈ ਉਸ ਦੂਸਰੀ ਜਨਮ ਸਾਖੀ ਦਾ ਉਤਾਰਾ ਕਰਦਿਆਂ ਲਿਖਣਾ ਕੀਤੀ ਹੈ।
ਦੋਹਰਾ ਉਕਤ ਜੁਗਤ ਕਰ ਅਨਕ ਵਿਦ,
ਬਹੁਤ ਢੰਗਾਂ ਅਤੇ ਤਰੀਕਿਆਂ ਦੇ ਨਾਲ ਅਤੇ ਜੁਗਤੀਆਂ ਦੇ ਨਾਲ ਇਸ ਨੇ ਅਨੇਕਾਂ ਤਰ੍ਹਾਂ ਕਰਕੇ ਆਪਣੇ ਕੋਲੋਂ ਮਨਤ ਘੜਤ ਸਾਖੀਆਂ ਸਤਿਗੁਰਾਂ ਦੀ ਸ਼ਾਨ ਦੇ ਉਲਟ ਔਰ ਭਾਈ ਹੰਦਾਲ ਦੇ ਸਤਿਕਾਰ ਵਾਲੀਆਂ ਉਸ ਵਿੱਚ ਪਾਉਣਾ ਕੀਤੀਆਂ।
ਸਾਖੀ ਕਰੀ ਅਸੋਧ,
ਔਰ ਉਹ ਜਿਹੜੀ ਅਸਲੀ ਜਨਮ ਸਾਖੀ ਸੀ ਉਸ ਨੂੰ ਅਸ਼ੁੱਧ ਕਰ ਦਿੱਤਾ, ਭਾਵ ਉਸ ਦਾ ਅਸਲੀ ਰੂਪ ਵਿਗਾੜ ਦਿੱਤਾ, ਉਸ ਵਿੱਚ ਤਬਦੀਲੀ ਕਰਨਾ ਕੀਤੀ।
ਸੁਣ ਕਰ ਭਰਮੇ ਨਰ ਬਹੁਤ,
ਉਹਨਾਂ ਦੇ ਮਨ ਵਿੱਚ ਇਹੀ ਵਿਚਾਰ ਸੀ ਕਿ ਇਹ ਸਾਡੀ ਅਸਲੀ ਪੋਥੀ ਸਮਝ ਕੇ ਲੋਕ ਭਰਮ ਦੇ ਵਿੱਚ ਪੈ ਜਾਣਗੇ, ਭੁਲੇਖੇ ਦੇ ਵਿੱਚ ਪੈ ਜਾਣਗੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਤੇ ਸ਼ਰਧਾ ਨਹੀਂ ਰਹੇਗੀ, ਸਾਡੇ ਹੰਦਾਲ ਨੂੰ ਲੋਕ ਮੰਨਣ ਲੱਗ ਪੈਣਗੇ। ਕਿਉਂ? ਭੁਲੇਖਾ ਪਾਉਣ ਵਾਸਤੇ ਸਾਰਾ ਉਸ ਨੇ ਵਿਉਤਬੰਦੀ ਦੇ ਨਾਲ ਸਾਰਾ ਕਾਰਨ ਬਣਾਉਣਾ ਕੀਤਾ।
ਜਿਨਕੇ ਮਨ ਨਾ ਬੋਧ,
ਜਿਨ੍ਹਾਂ ਦੇ ਮਨ ਵਿੱਚ ਕੋਈ ਬੋਧ ਵਿਚਾਰ ਨਹੀਂ, ਨਾ ਸਿਆਣੇ ਨੀ, ਸੂਝਮਾਨ ਨੀ, ਉਹ ਪੜ੍ਹ ਪੜ੍ਹ ਕੇ ਤਾਂ ਉਹ ਸਾਖੀ ਨੂੰ ਭੁਲੇਖੇ ਵਿੱਚ ਪੈ ਜਾਂਦੇ ਆ ਤੇ ਗਲਤ ਅਨੁਮਾਨ ਲਾ ਲੈਂਦੇ ਹਨ।
ਚੌਪਈ ਤੇ ਸਾਖਤ ਐਸੀ ਔਰ ਧਾਰੀ,
ਐਸੀ ਉਹ ਸਾਖਤ ਮਨੁੱਖ ਨੇ, ਮਨਮੁਖ ਮਨੁੱਖ ਨੇ ਮਨ ਦੇ ਵਿੱਚ ਇਸ ਨੀਚਤਾਈ ਦੀ ਵਿਚਾਰ ਨੂੰ ਧਾਰਨ ਕੀਤਾ।
ਜਾਨ ਪਿਤਰ ਨਜ਼ਰ ਲਿਖਾ ਸੁਧਾਰੀ,
ਔਰ ਸਾਧ ਸੰਗਤ ਜੀ ਆਪਣੇ ਪਿਤਾ ਦੀ ਮਹਿਮਾ ਲਿਖ ਕੇ ਬਣਾ ਕੇ ਚੰਗੀ ਤਰ੍ਹਾਂ ਉਸ ਵਿੱਚ ਪਾ ਦਿੱਤੀ ਜਿਹੜੀ ਨਵੀਂ ਜਨਮ ਸਾਖੀ ਲਿਖਵਾਈ ਉਸ ਨੇ।
ਗੁਰ ਕੇ ਸਿੱਖ ਹੋਏ ਅਧਿਕਾਰੀ,
ਉਹਦੇ ਮਨ ਵਿੱਚ ਇਹੋ ਖਿਆਲ ਸੀ ਕਿ ਗੁਰੂ ਕੇ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣਗੇ ਸੰਸਾਰ ਦੇ ਅੰਦਰ।
ਹਮਰੀ ਸੇਵ ਕਰਹਿ ਮਨ ਲਾਈ,
ਜਦੋਂ ਮੇਰੇ ਵੱਡੇ ਬਜ਼ੁਰਗ ਭਾਈ ਹੰਦਾਲ ਦੀ ਮਹਿਮਾ ਸੁਣਨਗੇ, ਪੜ੍ਹਨਗੇ, ਵਿਚਾਰਨਗੇ ਤਾਂ ਸਾਰੇ ਸਿੱਖ ਸਾਡੀ ਸੇਵਾ ਮਨ ਲਾ ਕੇ ਕਰਨਗੇ, ਪੂਜਾ ਵੀ ਚੜਾਉਣਗੇ ਔਰ ਸਾਡਾ ਸਤਿਕਾਰ ਕਰਨਗੇ, ਅਸਲੀ ਗੁਰੂ ਸਾਨੂੰ ਮੰਨਣਗੇ। ਅੱਜ ਵੀ ਹੰਦਾਲੀਏ ਆਪਣੇ ਆਪ ਨੂੰ ਗੁਰੂ ਕਹਾਉਣ ਦਾ ਦਾਅਵਾ ਕਰਦੇ ਹੈ, ਭਾਈ ਹੰਦਾਲ ਤਾਂ ਗੁਰੂ ਕਾ ਸਿੱਖ ਹੀ ਰਿਹਾ, ਉਸ ਨੇ ਕੋਈ ਗੁਰੂ ਬਣਨ ਦਾ ਦਾਅਵਾ ਨਹੀਂ ਕੀਤਾ, ਉਹ ਤਾਂ ਸਤਿਗੁਰੂ ਜੀ ਦੀ ਮਰਜ਼ਾਦਾ ਵਿੱਚ ਪੂਰੇ ਨਿਪੁੰਨ ਰਹੇ, ਪਰ ਅੱਗੇ ਤੋਂ ਅੱਗੇ ਜਿਹੜੀ ਬੁੱਧੀ ਚੰਦ ਦੀ ਔਲਾਦ ਸੀ ਇਹ ਸਾਰੇ ਹੀ ਵਿਗੜ ਗਏ। ਸਾਧ ਸੰਗਤ ਜੀ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ, ਅੱਜ ਤੱਕ ਵੀ ਕਹਾਉਂਦੇ ਹੈ। ਇਸੇ ਕਰਕੇ ਜਦੋਂ ਅੰਮ੍ਰਿਤ ਛਕਾ ਅੰਮ੍ਰਿਤ ਸੰਚਾਰ ਦੌਰਾਨ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹੈ ਉਦੋਂ ਇਹ ਆਗਿਆ ਕਰਦੇ, ਮੀਣੇ ਮਸੰਦੀਏ ਧੀਰ ਮੱਲੀਏ ਰਾਮ ਰਾਈਏ ਮੋਨੇ ਸਿਰ ਗੁੰਬ ਨੜੀ ਮਾਰ ਕੁੜੀ ਮਾਰ, ਇਸੇ ਤਰ੍ਹਾਂ ਹੰਦਾਲੀਏ, ਇਹਨਾਂ ਨਾਲ ਕਦੇ ਮਿਲਣਾ ਵਰਤਣਾ ਨੀ ਗੁਰਸਿੱਖ ਨੇ, ਰੋਟੀ ਬੇਟੀ ਦੀ ਸਾਂਝ ਨੀ ਕਰਨੀ, ਹੋਰ ਵੀ ਇਹਨਾਂ ਦੇ ਨਾਲ ਬਹੁਤ ਹਨ ਰਹੋ ਵਿਚਾਰ। ਇਸ ਕਰਕੇ ਸਾਧ ਸੰਗਤ ਜੀ ਇਸ ਵਿਅਕਤੀ ਨੇ ਇਹੀ ਮਨ ਵਿੱਚ ਇੱਛਾ ਰੱਖੀ ਕਿ ਸਾਨੂੰ ਬਹੁਤਾ ਮੰਨਣਗੇ ਔਰ ਮਨ ਲਾ ਕੇ ਸਾਡੀ ਸੇਵਾ ਕਰਨਗੇ, ਸਾਡੇ ਨਾਲ ਹੀ ਜੁੜ ਜਾਣਗੇ, ਇਹ ਮਨ ਵਿੱਚ ਖੋਟਾ ਸੰਕਲਪ ਕਰਕੇ ਇਸ ਤਰ੍ਹਾਂ ਦੀ ਸੋਚ ਸੋਚੀ ਹੈ।
ਹਮਕੋ ਮਨ ਹੈ ਗੈ ਬਹੁ ਨਾ ਮਾਨਵ,
ਔਰ ਬਹੁਤੇ ਮਨੁੱਖ ਸਾਨੂੰ ਮੰਨਣਗੇ, ਸਾਡੀ ਮਨੌਤ ਸਾਡੀ ਪੂਜਾ ਕਰਨਗੇ ਮਿਲ ਕੇ।
ਲਿਖੀ ਅਧਿਕਤਾ ਔਰ ਇਹ ਆਨਵ,
ਇਹੋ ਆਪਣੇ ਮਨ ਵਿੱਚ ਐਸੀ ਗੱਲ ਲਿਆ ਕੇ ਸਤਿਗੁਰਾਂ ਨਾਲ ਵੱਧ ਕਬੱਡੀ ਤੋਂ ਵੱਡੀ ਮਹਿਮਾ ਭਾਈ ਹੰਦਾਲ ਦੀ ਲਿਖ ਦਿੱਤੀ, ਹੰਦਾਲ ਨੂੰ ਵੱਡਾ ਸਿੱਧ ਕਰਨ ਦਾ ਯਤਨ ਕੀਤਾ ਸਤਿਗੁਰਾਂ ਨਾਲੋਂ।
ਪੂਰਬ ਪੋਥੀ ਹੁਤੀ ਜੋ ਸੋਈ,
ਜਿਹੜੀ ਪਹਿਲੀ ਪੋਥੀ ਅਸਲੀ ਪੋਥੀ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਹਜੂਰੀ ਵਿੱਚ ਆਪ ਲਿਖਵਾਈ ਸੀ, ਉਹ ਜਿਹੜੀ ਅਸਲੀ ਪੋਥੀ ਇਹਨਾਂ ਦੇ ਪਾਸ ਕਿਸੇ ਤਰ੍ਹਾਂ ਆ ਚੁੱਕੀ ਸੀ ਇਹਦੇ ਹੱਥ ਵਿੱਚ।
ਤਈ ਪਿਪਾਸਾ ਬੀਚ ਡਬੋਈ,
ਇਸ ਪਾਪੀ ਨੇ ਕੀ ਕੀਤਾ, ਉਹ ਅਸਲੀ ਪੋਥੀ ਬਿਆਸ ਦਰਿਆ ਦੇ ਪਾਣੀ ਦੇ ਵਿੱਚ ਡੂੰਘੀ ਥਾਂ ਤੇ ਜਾ ਕੇ ਡਬੋ ਦਿੱਤੀ।
ਪੰਨੇ ਛੇਤੇ ਦਏ ਬਹਾਈ,
ਔਰ ਸਾਧ ਸੰਗਤ ਜੀ ਨੇ ਇੰਨਾ ਨੀਚ ਕਰਮ ਕੀਤਾ, ਪੋਥੀ ਕੱਲੀ ਡੋਬੀ ਨੀ ਪਾਣੀ ਦੇ ਵਿੱਚ, ਇੱਕ ਇੱਕ ਅੰਗ ਇੱਕ ਇੱਕ ਪੰਨਾ ਭਾਵ ਅੰਗ ਉਸ ਪੋਥੀ ਦਾ ਪਾੜ ਪਾੜ ਕੇ ਸਾਰਾ ਪਾਣੀ ਦੇ ਵਿੱਚ ਰੋੜ ਦਿੱਤਾ ਕਿ ਅਸਲੀ ਪੋਥੀ ਨਾ ਕਿਸੇ ਦੇ ਹੱਥ ਲੱਗ ਜਾਏ, ਜੇ ਲੱਗ ਗਈ ਤਾਂ ਸਾਡੀ ਕਰਤੂਤ ਸਾਰੀ ਸੰਗਤਾਂ ਵਿੱਚ ਜ਼ਾਹਰ ਹੋ ਜਾਏਗੀ। ਗੁਰਸਿੱਖ ਬਰਾਬਰ ਰੱਖ ਕੇ ਫਿਰ ਸਾਡੀ ਪੋਥੀ ਨੂੰ ਗਲਤ ਸਾਬਤ ਕਰ ਦੇਣਗੇ, ਇਸ ਕਰਕੇ ਅਸਲੀ ਪੋਥੀ ਨੂੰ ਇਹਨਾਂ ਨੇ ਇਸ ਤਰ੍ਹਾਂ ਖਤਮ ਕੀਤਾ ਉਸ ਵਕਤ
ਜੋ ਸ਼੍ਰੀ ਗੁਰ ਅੰਗਦ ਲਿਖਵਾਈ,
ਜੋ ਧੰਨ ਗੁਰੂ ਅੰਗਦ ਦੇਵ ਜੀ ਨੇ ਆਪ ਆਪਣੀ ਹਾਜ਼ਰੀ ਵਿਚ ਆਪ ਆਪਣੀ ਹਜ਼ੂਰੀ ਵਿਚ ਲਿਖਵਾਉਣਾ ਕੀਤੀ ਸੀ,
ਇਹ ਕੋ ਤਾਤਪਰਜ ਸਭ ਚੀਨੇ।
ਔਰ ਇਸ ਵਿਅਕਤੀ ਦਾ ਜਿਹੜਾ ਤਾਤਪਰਜ ਭਾਵ ਮਨੋਰਥ ਸੀ ਉਹ ਸਾਰੇ ਹੀ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ। ਭਾਈ ਸਾਹਿਬ ਕਹਿੰਦੇ ਇਹਦਾ ਸੰਕਲਪ ਇਹਦਾ ਮਨੋਰਥ ਕੀ ਸੀ? ਇੱਕੋ ਇੱਕ ਤੇ ਲੋਕ ਸਾਡੇ ਘਰ ਦੀ ਸਾਡੀ ਮੰਨਤਾ ਪੂਜਾ ਕਰਨਗੇ ਇਸ ਨੂੰ ਪੜ੍ਹ ਕੇ ਜਿਹੜੀ ਅਸੀਂ ਬਣਾਈ
ਹੈ।
ਇਸ ਕਰਕੇ ਸਤਿਗੁਰਾਂ ਨਾਲੋਂ ਵੀ ਵੱਧ ਕੇ ਆਪਣੇ ਵੱਡੇ ਦੀ ਪੂਜਾ, ਆਪਣੇ ਵੱਡੇ ਦਾ ਸਨਮਾਨ, ਉਹਦੇ ਸਤਿਕਾਰ ਦੇ ਵਿਚ ਗੱਲਾਂ ਪਾਉਣੀਆਂ ਕੀਤੀਆਂ, ਲਿਖਣਾ ਕੀਤੀਆਂ।
ਦੋਹਰਾ ਪੋਥੀ ਲਿਖੀ ਜੋ ਅਨੰਤ ਗਤ,
ਜੋ ਸਾਧ ਸੰਗ ਜੀ ਪੋਥੀ ਇਸ ਅਨੰਤ ਗਤ ਦਾ ਭਾਵ ਹੁੰਦਾ ਸਾਧ ਸੰਗ ਜੀ ਬਨਾਵਟੀ ਹੋਰ ਤਰ੍ਹਾਂ ਦੀ ਜਿਹੜੀ ਬਨਾਉਟੀ ਪੋਥੀ ਇਸ ਨੇ ਲਿਖ ਕੇ ਬਣਾਉਣਾ ਕੀਤੀ ਸੀ ਮੁਕਾਬਲੇ ਵਿਚ।
ਸੁਣ ਸਰੋਤਾ ਮਨ ਲਾਏ,
ਉਸ ਪੋਥੀ ਨੂੰ ਜਿੰਨੇ ਵੀ ਸਰੋਤੇ ਹੈ ਸਾਰੇ ਸਰੋਤੇ ਜਿਹੜੇ ਪੜ੍ਹਦੇ ਆ ਮਨ ਲਾ ਕਰਕੇ, ਨਾਮ ਉਸ ਦਾ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਰੱਖਿਆ ਹੋਇਆ, ਨਾਮ ਵਿਚ ਨੀ ਤਬਦੀਲੀ ਲਿਆਂਦੀ, ਬਾਕੀ ਸਾਰਾ ਕੁਝ ਉਹਦੇ ਵਿਚ ਉਹ ਬਦਲ ਦਿੱਤਾ। ਇਸ ਕਰਕੇ ਭਾਈ ਸਾਹਿਬ ਕਹਿੰਦੇ ਉਸ ਪੋਥੀ ਨੂੰ ਜਿਹੜੇ ਸਰੋਤੇ ਸੁਣਨ ਵਾਲੇ ਆ ਪੜ੍ਹਨ ਵਾਲੇ ਆ ਉਹ ਮਨ ਲਾ ਕੇ ਜਦੋਂ ਸੁਣਦੇ ਪੜ੍ਹਦੇ
ਆਹਤੇ ਪੋਥੀ ਸਭ ਲਿਖੀ,
ਕਿਉਂਕਿ ਉਹ ਪੋਥੀ ਜਿਹੜੀ ਸੀ ਉਸੇ ਤੋਂ ਅੱਗੇ ਇਹਨਾਂ ਨੇ ਹੋਰ ਉਤਾਰੇ ਕਰਵਾ ਦਿੱਤੇ ਔਰ ਅੱਗੇ ਤੋਂ ਅੱਗੇ ਗੁਰਸਿੱਖ ਹੱਥੀ ਲਿਖਦੇ ਵੀ ਰਹੇ ਭੁਲੇਖੇ ਦੇ ਵਿਚ ਆ ਕਰਕੇ ਉਸ ਦਾ ਹੀ ਉਤਾਰਾ ਅੱਗੇ ਚੱਲਦਾ ਰਿਹਾ ਬਹੁਤ ਲੰਮਾ ਸਮਾਂ।
ਸਾਖਤ ਜੌਨ ਬਣਾਏ,
ਜੋ ਸਾਖਤ ਬੇਮੁਖ ਨੇ ਆਪਣੇ ਵੱਲੋਂ ਬਣਾਈ ਸੀ ਘੜ ਕੇ ਉਸੇ ਦੇ ਉਤਾਰੇ ਅੱਗੇ ਪ੍ਰਚਲਿਤ ਹੋ ਗਏ ਸਾਰੇ ਸੰਸਾਰ ਦੇ ਅੰਦਰ ਅਤੇ ਸੰਗਤਾਂ ਦੇ ਵਿਚ।
ਚੌਪਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ,
ਪਰ ਭਾਈ ਸਾਹਿਬ ਕਹਿੰਦੇ ਜਿਹੜੇ ਸਿੱਖ ਸਤਿਗੁਰੂ ਦੇ ਪੂਰੇ ਗੁਰਸਿੱਖ ਹਨ, ਸਤਿਗੁਰੂ ਦੇ ਪਰਮ ਸੇਵਕ ਹਨ, ਗੁਰੂ ਘਰ ਦੇ ਉਪਾਸ਼ਕ ਹਨ,
ਗੁਰਮਤ ਭਰਮ ਭਇਓ ਜਿਨ ਚੂਰਨ,
ਉਹ ਜਿਨ੍ਹਾਂ ਦਾ ਖੋਟੀ ਮਤ ਵਾਲਾ ਜਿਹੜਾ ਭਰਮ ਹੈ ਉਹ ਐਨ ਚੂਰਨ ਨਾਸ ਹੋ ਗਿਆ ਹੈ, ਜਿਨ੍ਹਾਂ ਨੂੰ ਪੂਰਨ ਸ਼ਰਧਾ ਵਿਸ਼ਵਾਸ ਹੈ ਦਸ ਗੁਰੂ ਸਾਹਿਬਾਨਾਂ ਦੇ ਉੱਤੇ।
ਸੇ ਮਹਿਮਾ ਸ਼੍ਰੀ ਨਾਨਕ ਜਾਨ ਹੈ,
ਉਹ ਧੰਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਵੱਡੀ ਤੋਂ ਵੱਡੀ ਕਰਕੇ ਜਾਣਦੇ ਹੈ, ਉਹ ਸਤਿਗੁਰਾਂ ਦੀ ਮਹਿਮਾ ਦੇ ਜਾਣਨ ਹਾਰੇ
ਆਜ ਗੁਰ ਕੋ ਭੇਵ ਪਛਾਰ ਹੈ,
ਜਿਹੜੇ ਉਹ ਭਾਈ ਸਤਿਗੁਰੂ ਦੇ ਅਸਲੀ ਭੇਤੀ ਹੈ ਉਹਨਾਂ ਨੂੰ ਸਤਿਗੁਰੂ ਦਾ ਅਸਲੀ ਗਿਆਨ ਹੈ, ਉਹ ਸਮਝਦੇ ਆ ਕਿ ਇਹਨਾਂ ਨੇ ਜੋ ਚਤਰਾਈ ਜੋ ਧੋਖਾ ਕੀਤਾ ਉਸ ਉੱਤੇ ਉਹ ਕਦੇ ਮਨ ਦਾ ਵਿਸ਼ਵਾਸ ਨਹੀਂ ਲਿਆਉਂਦੇ, ਅਕੀਦਾ ਨਹੀਂ ਲਿਆਉਂਦੇ, ਉਹ ਉਹਨਾਂ ਗੱਲਾਂ ਨੂੰ ਸਾਰੀਆਂ ਨੂੰ ਛੱਡ ਕੇ ਅਸਲੀ ਸਿਧਾਂਤ ਵਾਲੇ ਇਤਿਹਾਸ ਨੂੰ ਵਿਚਾਰਦੇ ਅਤੇ ਸਤਿਗੁਰਾਂ ਦੇ ਉੱਤੇ ਪੂਰਨ ਸ਼ਰਧਾ ਭਾਵਨਾ ਉਹ ਮਨ ਵਿਚ ਲਿਆ ਕੇ ਰੱਖਦੇ ਹਨ।
ਨਹਿ ਦੁਰਮਤ ਕਹਿ ਸਾਖੀ,
ਉਹ ਭਾਈ ਜਿਹੜੀ ਖੋਟੀ ਮਤ ਵਾਲੀਆਂ ਦੁਰਮਤ ਦਾ ਭਾਵ ਮਨਮਤ ਵਾਲੀਆਂ ਜਿਹੜੀਆਂ ਸਾਖੀਆਂ ਲਿਖੀਆਂ ਹੋਈਆਂ ਨਾ ਉਹਦੇ ਵਿਚ ਉਹਨਾਂ ਨੂੰ ਨੀ ਉਹ ਮੰਨਦੇ ਨਾ ਹੀ ਸੁਣਦੇ ਪੜ੍ਹਦੇ, ਜੇ ਸੁਣ ਪੜ੍ਹ ਲੈਣ ਵੀ ਤਾਂ ਉਹਨਾਂ ਉੱਤੇ ਕੋਈ ਅਸਰ ਨਹੀਂ ਕਰਦੇ, ਉਸ ਨੂੰ ਗਲਤ ਜਾਣ ਕੇ ਉਸ ਨੂੰ ਛੱਡ ਦਿੰਦੇ
ਆਉਣ ਦਰਸ਼ਨ ਨਾਨਕ ਅਭਿਲਾਖੀ,
ਕਿਉਂਕਿ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਦਰਸ਼ਨਾਂ ਦੇ ਅਭਿਲਾਸ਼ੀ ਹਨ, ਇੱਛਕ ਹਨ, ਭਾਵਨਾ ਵਾਲੇ ਜਿਹੜੇ ਸਤਿਗੁਰਾਂ ਦੇ ਪਿਆਰੇ ਹੈ,
ਮਨ ਸਾਖਤ ਕੋ ਕਹਿਓ,
ਜਿਹੜੇ ਭਾਈ ਸਾਖਤ ਇਸ ਬੁੱਧੀ ਚੰਦ ਦੀ ਕਹੀ ਹੋਈ ਗੱਲ ਨੂੰ ਪੂਰਾ ਮੰਨਦੇ ਆ ਜੋ ਉਹਨੇ ਲਿਖਾਉਣਾ ਕੀਤੀ ਸੀ।
ਤਿੰਨ ਤੇ ਸਿੱਖੀ ਮਾਰਗ ਰਹਿਓ,
ਭਾਈ ਸਾਹਿਬ ਕਹਿੰਦੇ ਉਹ ਜਿਹੜੇ ਲੋਕ ਹੈ ਨਾ ਉਹ ਸਿੱਖੀ ਦੇ ਮਾਰਗ ਵੱਲੋਂ ਰਹਿ ਜਾਂਦੇ ਆ, ਉਹ ਨੀ ਸਿੱਖੀ ਦਾ ਰਸਤਾ ਅਸਲੀ ਪ੍ਰਾਪਤ ਕਰ ਸਕਦੇ, ਉਹ ਤਾਂ ਸਿੱਖੀ ਦੇ ਅਸਲੀ ਰਸਤੇ ਤੋਂ ਕੋਹਾਂ ਕੋ ਦੂਰ ਰਹਿ ਜਾਂਦੇ ਆ, ਉਹਨਾਂ ਨੂੰ ਸਿੱਖੀ ਦਾ ਮਾਰਗ ਨਹੀਂ ਪ੍ਰਾਪਤ ਹੋ ਸਕਦਾ ਕਦੇ ਵਾਸਤੇ ਵੀ।
ਗੁਰ ਸ਼ਰਧਾ ਜਿਨ ਕੇ ਉਰ ਹੋਈ,
ਜਿਨ੍ਹਾਂ ਦੇ ਉਰ ਹਿਰਦੇ ਦੇ ਵਿਚ ਸਤਿਗੁਰਾਂ ਪ੍ਰਤੀ ਪੂਰੀ ਸ਼ਰਧਾ ਔਰ ਭਾਵਨਾ ਹੈ,
ਕਹਿਤ ਸੁਣਤ ਗੁਰ ਸਾਖੀ ਸੋਈ,
ਉਹ ਭਾਈ ਸਤਿਗੁਰੂ ਜੀ ਦੀ ਅਸਲੀ ਜਿਹੜੀ ਸਾਖੀਆਂ ਅਸਲੀ ਜਿਹੜਾ ਇਤਿਹਾਸ ਹੈ ਉਸੇ ਨੂੰ ਸੰਗਤਾਂ ਵਿਚ ਕਹਿੰਦੇ ਆ ਤੇ ਸੁਣਦੇ ਆ, ਮਨਵਤ ਵਾਲੀਆਂ ਵਿਚਾਰਾਂ ਨੂੰ ਸਾਰੀਆਂ ਨੂੰ ਤਿਆਗ ਦਿੰਦੇ ਹਨ, ਛੱਡ ਦਿੰਦੇ ਹਨ।
ਪੈ ਸਮ ਪੀਵਹਿ ਬਿਨ ਤ੍ਰਿਪਤਾਈ,
ਜਿਵੇਂ ਸਾਧ ਸੰਗ ਜੀ ਦੁੱਧ ਪੀਣ ਦੇ ਨਾਲ ਪੂਰਨ ਤ੍ਰਿਪਤੀ ਮਨ ਨੂੰ ਆ ਜਾਂਦੀ ਹੈ, ਹਿਰਦੇ ਨੂੰ ਆ ਜਾਂਦੀ ਹੈ।
ਸੁਖ ਪਾਵਹਿ ਆਗੈ ਇਹ ਥਾਈ,
ਔਰ ਇੱਥੇ ਵੀ ਸੁਖ ਪ੍ਰਾਪਤ ਹੋ ਜਾਂਦਾ ਹੈ ਸੰਸਾਰ ਦੇ ਅੰਦਰ। ਇਸੇ ਤਰ੍ਹਾਂ ਕਹਿੰਦੇ ਗੁਰੂ ਕਾ ਇਤਿਹਾਸ ਦੁੱਧ ਦੀ ਨਿਆਈ ਹੈ। ਜਿਹੜੇ ਅਸਲੀ ਗੁਰੂ ਕੇ ਇਤਿਹਾਸ ਰੂਪ ਦੁੱਧ ਨੂੰ, ਸਤਿਗੁਰਾਂ ਦੇ ਬਚਨਾਂ ਨੂੰ, ਸਤਿਗੁਰਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਹੈ, ਉਹ ਇਸ ਲੋਕ ਵਿੱਚ ਵੀ ਸੁਖੀ ਹੈ ਔਰ ਪ੍ਰਲੋਕ ਦੇ ਵਿੱਚ ਵੀ ਉਹ ਸੁਖੀ ਰਹਿੰਦੇ ਆ। ਲੋਕ ਸੁਖੀ ਪ੍ਰਲੋਕ ਸੁਹੇਲਾ ਉਹਨਾਂ ਦਾ ਜੀਵਨ ਬਣਦਾ ਹੈ।
ਦੋਹਰਾ ਸ੍ਰੀ ਨਾਨਕ ਜਸ ਖੀਰ ਸਮ,
ਧੰਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਸ ਹੈ ਗੁਰ ਇਤਿਹਾਸ ਵਿੱਚ ਵੀ ਲਿਖਿਆ, ਉਸ ਤਰ੍ਹਾਂ ਵੀ ਜਿਹੜੀ ਸਤਿਗੁਰੂ ਦੀ ਮਹਿਮਾ ਦੁੱਧ ਦੀ ਤਰ੍ਹਾਂ ਹੈ।
ਵਿਦਤ ਦੇਤ ਅਹਿਲਾਦ,
ਜਦੋਂ ਸਾਧ ਸੰਗ ਜੀ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੁੰਦਾ ਹੈ ਨਾ, ਤਾਂ ਬਹੁਤਾ ਅਹਿਲਾਦ ਨਾਮ ਆਨੰਦ ਦਿੰਦਾ ਹੈ, ਖੁਸ਼ੀ ਦਿੰਦਾ, ਪ੍ਰਸੰਨਤਾ ਦਿੰਦਾ ਹੈ।
ਛੰਦ ਚੌਪਈ ਬੰਦ ਜੋ,
ਜਿਹੜੇ ਇਸ ਇਤਿਹਾਸ ਵਿੱਚ ਛੰਦ ਚੌਪਈ ਅਤੇ ਦੋਹਰੇ ਆਦਿਕ ਸਾਰੇ ਛੰਦਾਬੰਦੀ ਦੇ ਅੰਦਰ ਅੰਕਿਤ ਕੀਤੇ ਗਏ ਹਨ, ਜੋੜੇ ਗਏ ਹਨ।
ਨਿਸ਼ਟ ਸਹਿਤ ਪਾਸਵਾਦ,
ਇਹ ਮਾਨੋ ਦੁੱਧ ਦੇ ਅੰਦਰ ਗੁਰੂ ਕੇ ਇਤਿਹਾਸ ਰੂਪ ਦੁੱਧ ਦੇ ਅੰਦਰ ਮਾਨੋ ਮਿੱਠਾ ਪਾਉਣਾ ਕੀਤਾ ਹੈ, ਮਿਠਾਸ ਪਾਉਣਾ ਕੀਤੀ ਹੈ, ਜਿਸ ਨੂੰ ਪੜ ਸੁਣ ਕੇ ਬਹੁਤਾ ਹੀ ਆਨੰਦ ਦਾ ਕਾਰਨ ਬਣਦਾ, ਬਹੁਤਾ ਹੀ ਆਨੰਦ ਆਉਂਦਾ ਹੈ।
ਚੌਪਈ ਜੇ ਸਾਖੀ ਕੀ ਕਹੀ ਕੁਸਾਖੀ,
ਜਿਹੜੇ ਸਾਖਤਾਂ ਦੀ ਮਨੁੱਖਾਂ ਦੀਆਂ ਕਹੀਆਂ ਹੋਈਆਂ ਮਾੜੀਆਂ ਸਾਖੀਆਂ ਨੂੰ ਜੋ ਸਤਿਗੁਰਾਂ ਦੀ ਸ਼ਾਨ ਦੇ ਉਲਟ ਹਨ, ਅਯੋਗ ਹਨ, ਜਿਹੜੇ ਉਹ ਕਹਿੰਦੇ ਹੈ।
ਖੀਰ ਬੀਜ ਜੋ ਜਾਨੋ ਮਾਖੀ,
ਮਾਨੋ ਕਹਿੰਦੇ ਉਹ ਤਾਂ ਦੁੱਧ ਦੇ ਵਿੱਚ ਮੱਖੀ ਪਾਈ ਹੈ, ਉਹਨਾਂ ਪਾਪੀਆਂ ਨੇ ਇਸ ਤਰ੍ਹਾਂ ਦਾ ਪਾਪ ਕੀਤਾ ਹੈ।
ਕੱਢ ਹੈ ਮੱਖੀ ਦੇਖ ਜੋ,
ਜਿਹੜੇ ਭਾਈ ਦੇਖ ਕੇ ਮੱਖੀ ਨੂੰ ਜਿਵੇਂ ਦੁੱਧ ਵਿੱਚੋਂ ਮੱਖੀ ਕੱਢ ਦਈਏ ਤਾਂ ਦੁੱਧ ਠੀਕ ਰਹਿ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਕੇ ਇਤਿਹਾਸ ਵਿੱਚੋਂ ਜਿਹੜੀਆਂ ਅਯੋਗ ਗੱਲਾਂ ਕਹੀਆਂ ਹੋਈਆਂ ਹਨ ਉਹਨਾਂ ਨੂੰ ਜਿਹੜੇ ਕੱਢ ਦਿੰਦੇ ਆ ਮੱਖੀ ਦੀ ਤਰ੍ਹਾਂ।
ਪੀਵਹਿ ਪਾਏ ਮਿਸ਼ਟ ਸਿੱਖ ਸੋ,
ਉਹ ਫਿਰ ਗੁਰੂ ਕੇ ਇਤਿਹਾਸ ਵਿੱਚ ਇਸ ਤਰ੍ਹਾਂ ਪੂਰਾ ਗੁਰੂ ਕੇ ਛੰਦਾਬੰਦੀ ਦੇ ਇਤਿਹਾਸ ਦੇ ਅੰਦਰ ਮਿੱਠਾ ਪਾ ਕੇ ਉਹ ਇਸ ਰਸ ਨੂੰ ਪੀਂਦੇ ਹੈ, ਮੱਖੀ ਨੂੰ ਵਿੱਚੋਂ ਭਾਵ ਮਨਮਤ ਵਾਲੀਆਂ ਗੱਲਾਂ ਨੂੰ ਕੱਢ ਕੇ ਗੁਰਮਤ ਵਾਲੀਆਂ ਜਿਹੜੀਆਂ ਧਾਰਨ ਕਰਦੇ ਹੈ ਉਹ ਭਾਈ ਅੰਮ੍ਰਿਤ ਰਸ ਨੂੰ ਪੀਣਾ ਕਰਦੇ ਹਨ, ਗੁਰੂ ਕੇ ਬਚਨਾਂ ਦੇ ਇਤਿਹਾਸ ਨੂੰ।
ਦੇਖ ਬੂਝ ਮੱਖੀ ਜੋ ਖਾਵੇ,
ਜਿਹੜਾ ਦੇਖ ਕੇ ਬੂਝ ਨਾਮ ਸਮਝ ਕੇ ਆਪਣੇ ਅੱਖੀ ਮੱਖੀ ਦੁੱਧ ਦੇ ਸਮੇਤ ਹੀ ਖਾ ਲੈਂਦਾ ਹੈ, ਪੀ ਲੈਂਦਾ ਹੈ।
ਰਮ ਹੋਵੇ ਤਨ ਪੈ ਨਾ ਪਚਾਵੇ,
ਉਹਨਾਂ ਨੂੰ ਸਰੀਰ ਦੇ ਵਿੱਚ ਪੀੜਾ ਵੀ ਹੁੰਦੀ ਹੈ ਤੇ ਉਹ ਦੁੱਧ ਵੀ ਨਹੀਂ ਪਚਦਾ ਹੈ, ਕਦੇ ਵਾਸਤੇ ਹਜ਼ਮ ਨਹੀਂ ਹੁੰਦਾ।
ਕੀਰਤ ਨਿਰਮਲ ਜੋ ਉਰ ਧਾਰ ਹੈ,
ਇਸ ਕਰਕੇ ਜਿਹੜੇ ਸਤਿਗੁਰੂ ਦੀ ਉੱਜਲ ਕੀਰਤੀ ਮਹਿਮਾ ਨੂੰ ਹਿਰਦੇ ਵਿੱਚ ਧਾਰਨ ਕਰਦੇ ਆ, ਵਸਾਉਂਦੇ ਆ, ਭਾ ਮਨਮਤ ਰੂਪ ਕਹੇ ਹੋਏ ਬਚਨਾਂ ਰੂਪ ਮੱਖੀ ਨੂੰ ਤਿਆਗ ਦਿੰਦੇ ਆ, ਸ਼ੁੱਧ ਸਤਿਗੁਰਾਂ ਦਾ ਅਸਲੀ ਤਾਤਪਰਜ ਸਮਝ ਕੇ ਗੁਰੂ ਕੇ ਇਤਿਹਾਸ ਨੂੰ ਸੁਣਦੇ, ਕਮਾਉਂਦੇ, ਮੰਨਦੇ
ਕਰੀ ਕੁਸਾਖੀ ਸੋ ਨਿਰਵਾਰ ਹੈ।
ਉਹ ਸਾਧ ਸੰਗਤ ਦੀ ਜਿਹੜੀਆਂ ਖੋਟੀਆਂ ਸਾਖੀਆਂ ਮਨਮਤ ਵਾਲੀਆਂ ਪਾਈਆਂ ਹੋਈਆਂ ਹਨ ਉਹਨਾਂ ਨੂੰ ਪਰੇ ਕਰ ਦਿੰਦੇ ਆ, ਨਿਵਿਰਤ ਕਰ ਦਿੰਦੇ ਆ, ਉਹਨਾਂ ਉੱਤੇ ਅਮਲ ਨਹੀਂ ਕਰਦੇ, ਉਹਨਾਂ ਨੂੰ ਛੱਡ ਦਿੰਦੇ। ਸਾਧ ਸੰਗਤ ਜੀ ਜਿਵੇਂ ਹੰਗਾਲੀਆਂ ਨੇ ਤੇ ਕਬੀਰ ਪੰਥੀਆਂ ਨੇ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀ ਦੇ ਵਿੱਚ ਬਹੁਤ ਵੱਡਾ ਫਰਕ ਪਾਇਆ ਸੀ ਔਰ ਉਸ ਫਰਕ ਨੂੰ ਦੂਰ ਕਰਨ ਵਾਸਤੇ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਰਚਨਾ ਕਰਕੇ ਬਹੁਤ ਵੱਡੀ ਘਾਲਣਾ ਘਾਲੀ। ਜਦੋਂ ਉਹਨਾਂ ਨੇ ਫਿਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਾ ਕੀਤਾ, ਉਸ ਤੋਂ ਅੱਗੇ ਫਿਰ ਦੂਸਰੇ ਪਾਤਸ਼ਾਹ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਤੋਂ ਇਲਾਵਾ ਖਾਲਸਾ ਪੰਥ ਦਾ ਕੁਝ ਇਤਿਹਾਸ ਉਹਨਾਂ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਅੰਕਿਤ ਕੀਤਾ। ਭਾਈ ਸਾਹਿਬ ਸਾਰਾ ਇਤਿਹਾਸ ਲਿਖ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਸੇਵਾ ਭੇਟ ਕੀਤੀ। ਬਿਰਧ ਸਰੀਰ ਹੋ ਚੁੱਕਾ ਸੀ, ਉਹਨਾਂ ਨੇ ਅਰਦਾਸ ਕਰਾਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੋਂ, ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬਾਨਾਂ ਤੋਂ ਕਿ ਖਾਲਸਾ ਜੀ, ਮੈਂ ਆਪਣੇ ਜੀਵਨ ਦਾ ਵੱਡਾ ਹਿੱਸਾ ਲਾ ਕੇ ਇਹ ਗੁਰੂ ਘਰ ਦੀ ਨਿਮਾਣੀ ਸੇਵਾ ਕਰ ਸਕਿਆ ਹਾਂ ਔਰ ਸਾਰਾ ਖਾਲਸਾ ਪੰਥ ਮੇਰੀ ਸੇਵਾ ਪ੍ਰਵਾਨ ਕਰੇ। ਉਸ ਵਕਤ ਸਮੁੱਚੇ ਖਾਲਸਾ ਪੰਥ ਨੇ ਸਿੰਘ ਸਾਹਿਬਾਨਾਂ ਨੇ ਬੈਠ ਕੇ ਭਾਈ ਸਾਹਿਬ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਔਰ ਸਤਿਕਾਰ ਦਿੱਤਾ ਔਰ ਆਗਿਆ ਕੀਤੀ ਕਿ ਜਿੰਨੇ ਵੀ ਇਤਿਹਾਸਕ ਗੁਰ ਅਸਥਾਨ ਹਨ, ਤਖ਼ਤ ਹਨ, ਜਿੰਨੇ ਵੀ ਗੁਰੂ ਘਰ ਹਨ, ਸਾਰਿਆਂ ਦੇ ਅੰਦਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਔਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰੋਜ਼ਾਨਾ ਕਥਾ ਹੋਇਆ ਕਰੇ, ਇਸ ਦੇ ਅੱਗੇ ਉਤਾਰੇ ਕਰਕੇ ਸੰਗਤਾਂ ਦੇ ਵਿੱਚ ਭੇਜੇ ਜਾਣ। ਉਸ ਤੋਂ ਬਾਅਦ ਉਹ ਉਤਾਰੇ ਗੁਰਸਿੱਖ ਉਹਨਾਂ ਸਮਿਆਂ ਵਿੱਚ ਹੱਥਾਂ ਨਾਲ ਲਿਖ ਲਿਖ ਕੇ ਤਖ਼ਤ ਸਾਹਿਬਾਨਾਂ ਤੇ ਗੁਰਧਾਮਾਂ ਤੇ ਭੇਜਦੇ ਰਹੇ ਔਰ ਕਥਾ ਦਾ ਉਹ ਪ੍ਰਵਾਹ ਚੱਲਦਾ ਰਿਹਾ। ਜਿਸ ਵਕਤ ਸਾਧ ਸੰਗਤ ਦੀ ਰਿਆਸਤਾਂ ਟੁੱਟ ਗਈਆਂ, ਅੰਗਰੇਜ਼ਾਂ ਦਾ ਰਾਜ ਆਇਆ, ਤਾਂ ਉਹਨਾਂ ਸਮਿਆਂ ਦੇ ਵਿੱਚ ਹੀ ਅੰਗਰੇਜ਼ ਨੇ ਇੱਕ ਕੁਟਲ ਚਾਲ ਚੱਲੀ ਕਿ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਫਰਕ ਪਾਉਣ ਵਾਸਤੇ ਕੋਢੀ ਉਹਨਾਂ ਨੇ ਚਾਲ ਚੱਲੀ। ਇੱਕ ਉਹਨਾਂ ਨੇ ਸੋਭਾ ਸਿੰਘ ਨਾਮ ਦਾ ਵਿਅਕਤੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਿਆਰ ਕੀਤਾ। ਉਸ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਾਗ ਮਾਲਾ ਤੋਂ ਬਿਨਾਂ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਟਾ ਕਰ ਦਿੱਤਾ ਔਰ ਪ੍ਰਚਾਰ ਇਹ ਕੀਤਾ ਕਿ ਰਾਗ ਮਾਲਾ ਸਤਿਗੁਰਾਂ ਦੀ ਬਾਣੀ ਨਹੀਂ। ਫਿਰ ਇਸੇ ਸਮੇਂ ਦੌਰਾਨ ਹੀ ਸਾਧ ਸੰਗਤ ਜੀ ਪਸੌੜ ਨਗਰ ਸੰਗਰੂਰ ਦੇ ਕੋਲੇ ਹੈ, ਇੱਥੋਂ ਦਾ ਬਾਬੂ ਤੇਜਾ ਸਿੰਘ ਔਰ ਉਹਦੀ ਧਰਮ ਸੁਪਤਨੀ ਨਿਰੰਜਨ ਕੌਰ, ਇਹਨਾਂ ਨੇ ਮਿਲ ਕੇ ਪੰਚ ਖੰਡ ਪਸੌੜ ਇੱਕ ਸੰਸਥਾ ਬਣਾਈ। ਉਹਨਾਂ ਨੂੰ ਪੰਚ ਖੰਡੀਏ ਕਿਹਾ ਜਾਂਦਾ ਸੀ। ਇਹ ਵੀ ਅੰਗਰੇਜ਼ਾਂ ਦੇ ਕਰਿੰਦੇ ਸਨ। ਇਹਨਾਂ ਨੇ ਸਾਧ ਸੰਗਤ ਜੀ ਭਗਤਾਂ ਦੀ ਬਾਣੀ ਭੱਟਾਂ ਦੇ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਅਲੱਗ ਕਰਕੇ ਔਰ ਇੱਕ ਗੁਰਮੁਖੀ ਕੋਰਸ ਨਾਮ ਦੀਆਂ ਪੋਥੀਆਂ ਛਾਪੀਆਂ ਔਰ ਸੰਗਤਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਕਿ ਇਹ ਜਿਹੜੀ ਬਾਣੀ ਹੈ ਪ੍ਰਮਾਣਨੀਕ ਨਹੀਂ, ਅਸਲੀ ਬਾਣੀ ਅਸੀਂ ਜਿਹੜੀ ਛਾਪੀ ਹੈ ਇਹੀ ਪ੍ਰਮਾਣਨੀਕ ਹੈ। ਪੰਥ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ। ਉਸ ਵਕਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹ ਸਾਰੇ ਗੁਰਮੁਖੀ ਕੋਰਸ ਜਿਹੜੀਆਂ ਸੈਂਤੀਆਂ ਸਨ ਉਹ ਜ਼ਬਤ ਕਰਨ ਦਾ ਹੁਕਮ ਕੀਤਾ ਔਰ ਬਾਬੂ ਤੇਜਾ ਸਿੰਘ ਅਤੇ ਨਿਰੰਜਨ ਕੌਰ ਨੂੰ ਪੰਥ ਵਿੱਚੋਂ ਛੇਕ ਕੇ ਗੁਰੂ ਪੰਥ ਦੇ ਤਨਖਾਹੀਏ ਹੋਣ ਦੀ ਵੱਡੀ ਸਜ਼ਾ ਦਿੱਤੀ। ਉਹਨਾਂ ਨੇ ਆਪਣੀ ਭੁੱਲ ਜਾਂ ਗਲਤੀ ਦਾ ਸੁਧਾਰ ਨਹੀਂ ਕੀਤਾ, ਉਹ ਉਸੇ ਤਰ੍ਹਾਂ ਤਨਖਾਹੀਏ ਇਸ ਲੋਕ ਤੋਂ ਤੁਰ ਗਏ। ਇੱਕ ਬੰਨੇ ਗੁਰਬਾਣੀ ਵਿੱਚ ਫਰਕ ਪਾਉਣ ਦੀਆਂ ਚਾਲਾਂ, ਦੂਸਰੇ ਪਾਸੇ ਗੁਰ ਇਤਿਹਾਸ ਵਿੱਚ ਵੀ ਫਰਕ ਪਾਉਣ ਦੇ ਯਤਨ ਕੀਤੇ ਗਏ। ਵੱਡੇ ਮਹਾਂਪੁਰਖਾਂ ਨੇ ਬਚਨ ਸੁਣਾਇਆ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪੁਰਾਣੇ ਸਿੰਘਾਂ ਦੇ ਤਾਈ ਮਹਾਂਪੁਰਖ ਕਿਹਾ ਕਰਦੇ ਸਨ ਕਿ ਭਾਈ ਇਸੇ ਤਰ੍ਹਾਂ ਕਵੀ ਰਾਜ ਭਾਈ ਸੰਤੋਖ ਸਿੰਘ ਦਾ ਭਤੀਜਾ ਸੀ ਕਵੀ ਹਰਨਾਮ ਸਿੰਘ, ਉਹ ਭਾਈ ਸਾਹਿਬ ਕੋਲੋਂ ਪੜ੍ਹਿਆ ਹੋਇਆ ਹੋਣ ਕਰਕੇ ਬਹੁਤ ਵੱਡੀ ਉਸ ਨੂੰ ਵਿਦਵਤਾ ਪ੍ਰਾਪਤ ਸੀ। ਉਹ ਭਾਈ ਸੰਤੋਖ ਸਿੰਘ ਜੀ ਦੀ ਤਰ੍ਹਾਂ ਹੀ ਕਵਿਤਾ ਰਚ ਲੈਂਦਾ ਸੀ ਔਰ ਲਿਖ ਲੈਂਦਾ ਸੀ ਔਰ ਇੱਥੇ ਪਟਿਆਲੇ ਵਿੱਚ ਹੀ ਉਹਦਾ ਨਿਵਾਸ ਸੀ। ਉਸ ਨੇ ਵੀ ਅੰਗਰੇਜ਼ਾਂ ਦੇ ਧੱਕੇ ਚੜ੍ਹ ਕੇ, ਅੰਗਰੇਜ਼ਾਂ ਦੀ ਬਹੁਤ ਵੱਡੀ ਇਹ ਪਲੈਨ ਸੀ, ਬਹੁਤ ਵੱਡੀ ਸਕੀਮ ਸੀ ਗੁਰ ਇਤਿਹਾਸ ਵਿੱਚ ਵੀ ਤਬਦੀਲੀਆਂ ਕਰਾਉਣ ਦੀ। ਉਸ ਨੇ ਅਸਲੀ ਗੁਰ ਪ੍ਰਤਾਪ, ਕਿਉਂਕਿ ਉਹਦੇ ਕੋਲ ਹੀ ਸੀ, ਉਸ ਨੇ ਸਾਂਭ ਕੇ ਰੱਖਿਆ ਹੋਇਆ ਸੀ, ਅਸਲੀ ਭਾਈ ਸਾਹਿਬ ਦਾ ਜਿਹੜਾ ਲਿਖਿਆ ਹੋਇਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਤਾਪ ਸੀ, ਉਸ ਨੂੰ ਕੋਲੇ ਰੱਖ ਕੇ ਅਸਲੀ ਜਿਹੜੇ ਵਿੱਚੋਂ ਵਿੱਚੋਂ ਸਿਧਾਂਤਕ ਗੱਲਾਂ ਕਈ ਥਾਵਾਂ ਤੇ ਆਉਂਦੀਆਂ ਸਨ ਗੁਰਮਤ ਦੇ ਅਨੁਕੂਲ, ਉਹ ਕੱਢ ਕੇ ਉਸ ਨੇ ਮਨਮਤ ਦੀ ਕਵਿਤਾ ਪਾ ਕੇ ਉਸ ਨੂੰ ਮਨਮਤ ਵਾਲਾ ਰੰਗ ਦਿੱਤਾ ਔਰ ਉਹਨੇ ਵੀ ਤਬਦੀਲੀ ਕੀਤੀ। ਉਸ ਤੋਂ ਅੱਗੇ ਇਹੀ ਗੁਰਪ੍ਰਤਾਪ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਹ ਪ੍ਰਚਲਿਤ ਹੋ ਗਿਆ, ਛਾਪੇ ਦਾ ਰੂਪ ਧਾਰਨ ਕਰ ਗਿਆ। ਫਿਰ ਸਿੱਖ ਪੰਥ ਦੇ ਮਹਾਨ ਵਿਦਵਾਨ ਨਾਮ ਰਸੀਏ ਡਾਕਟਰ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਔਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀਆਂ ਟੀਕਾ ਟਿੱਪਣੀਆਂ ਔਰ ਫੁੱਟ ਨੋਟ ਲਿਖ ਲਿਖ ਕੇ ਜੋ ਪੰਗਤੀਆਂ ਮਨਮਤ ਵਾਲੀਆਂ ਆਈਆਂ ਉਹਨਾਂ ਦੇ ਉੱਤੇ ਵਿਸ਼ੇਸ਼ ਵਿਚਾਰ ਲਿਖੀ ਕਿ ਗੁਰੂ ਆਸ਼ੇ ਦੇ ਉਲਟ ਹੈ, ਗੁਰਮਤ ਦੇ ਉਲਟ ਹੈ, ਗੁਰਸਿੱਖਾਂ ਨੇ ਇਹਨਾਂ ਉੱਤੇ ਕਦੇ ਅਮਲ ਨਹੀਂ ਕਰਨਾ। ਪੜ੍ਹ ਸੁਣ ਕੇ ਵਿਚਾਰ ਕੇ ਜਿਹੜੀ ਮਨਮਤ ਵਾਲੀ ਗੱਲ ਹੈ ਉਸ ਨੂੰ ਤਿਆਗਣਾ, ਗੁਰਮਤ ਦੀ ਵਿਚਾਰ ਨੂੰ ਧਾਰਨ ਕਰਨਾ ਔਰ ਗੁਰ ਇਤਿਹਾਸ ਨੂੰ ਗੁਰਮਤ ਦੇ ਆਸ਼ੇ ਅਨੁਸਾਰ ਪ੍ਰਵਾਨ ਕਰਕੇ ਮੰਨਣਾ ਕਮਾਉਣਾ, ਇਸ ਲਈ ਬਹੁਤ ਵੱਡੀਆਂ ਇਹ ਤਬਦੀਲੀਆਂ ਹੋਈਆਂ ਸਾਧ ਸੰਗਤ ਜੀ, ਉਹਨਾਂ ਤਬਦੀਲੀਆਂ ਦੇ ਕਾਰਨ ਹੀ ਅੱਜ ਬਹੁਤ ਵੱਡੇ ਭੁਲੇਖੇ ਪਾਏ ਜਾ ਰਹੇ ਆ। ਔਰ ਅੱਜ ਵੀ ਐਸੀਆਂ ਜਮਾਤਾਂ ਪੈਦਾ ਹੋ ਚੁੱਕੀਆਂ ਸਿੱਖ ਪੰਥ ਦੇ ਅੰਦਰ, ਜਿਹੜੇ ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਜਿਵੇਂ ਪੰਚ ਖੰਡੀਏ ਪਸੌੜੀਆਂ ਨੇ ਕਿੰਤੂ ਪਰੰਤੂ ਨੁਕਤਾ ਚੀਨੀ ਕਰਕੇ ਅਦਲਾ ਬਦਲੀ ਕਰਨ ਦੇ ਯਤਨ ਕੀਤੇ, ਅੱਜ ਵੀ ਉਸੇ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ। ਮੈਨੂੰ ਵਿਸਥਾਰ ਵਿੱਚ ਦੱਸਣ ਦੀ ਲੋੜ ਨਹੀਂ। ਕਦੇ ਕਿਹਾ ਜਾਂਦਾ ਕਰਤਾਰਪੁਰੀ ਬੀੜ ਅਸਲੀ ਬੀੜ ਨਹੀਂ, ਕਦੇ ਕਿਹਾ ਜਾਂਦਾ ਦਸਮ ਪਿਤਾ ਨੇ ਜਿਹੜੀ ਬੀੜ ਲਿਖਾਈ ਸੀ ਉਹ ਤਾਂ ਪੰਥ ਦੇ ਕੋਲੇ ਹੈ ਹੀ ਨਹੀਂ, ਕਦੇ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਜੋ ਉਹਨਾਂ ਨੇ ਸਤਿਗੁਰਾਂ ਦੇ ਅਸਲੀ ਸਰੂਪ ਤੋਂ ਚਾਰੇ ਸਰੂਪ ਹੱਥੀ ਲਿਖ ਕੇ ਚੌਹਾਂ ਤਖਤਾਂ ਤੇ ਪ੍ਰਕਾਸ਼ ਕਰਾਏ, ਉਹਨਾਂ ਬਾਬਤ ਲੇਖ ਲਿਖੇ ਜਾਂਦੇ ਆ ਕਿ ਇਹ ਅਸਲੀ ਸਰੂਪ ਬਾਬਾ ਦੀਪ ਸਿੰਘ ਜੀ ਦੇ ਲਿਖੇ ਹੀ ਨਹੀਂ ਹੋਏ। ਇਸ ਕਰਕੇ ਗੁਰਬਾਣੀ ਉੱਤੇ ਵੀ ਅੱਜ ਦਸਵੇਂ ਪਿਤਾ ਦੀ ਬਾਣੀ ਦਸਮ ਗ੍ਰੰਥ ਸਾਹਿਬ ਦੇ ਉੱਤੇ ਅਰਦਾਸ ਉੱਤੇ ਰਹਿਤ ਮਰਜ਼ਾਦਾ ਤੇ ਅੰਮ੍ਰਿਤ ਸੰਚਾਰ ਦੀ ਮਰਜ਼ਾਦਾ ਤੇ ਖਾਲਸੇ ਦੀ ਰਹਿਣੀ ਤੇ ਬਹੁਤ ਵੱਡੇ ਅੱਜ ਹਮਲੇ ਹੋ ਰਹੇ ਹੈ। ਔਰ ਐਸੇ ਲੋਕ ਸਾਧ ਸੰਗਤ ਜੀ ਪੰਥ ਵਿਰੋਧੀ ਏਜੰਸੀਆਂ ਦੇ ਕਰਿੰਦੇ ਹੈ, ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਉਹਨਾਂ ਤੋਂ ਬਚਣ ਦੀ ਲੋੜ ਹੈ। ਜੇ ਐਸੇ ਮਾੜੇ ਯਤਨ ਗੁਰੂ ਸਾਹਿਬ ਦੇ ਸਮੇਂ ਵਿੱਚ ਲੋਕ ਕਰ ਸਕਦੇ ਤਾਂ ਅੱਜ ਕਿਉਂ ਨਹੀਂ ਕਰ ਸਕਦੇ। ਇਸ ਕਰਕੇ ਆਪਾਂ ਨੂੰ ਬਚਣ ਦੀ ਔਰ ਸਾਵਧਾਨ ਰਹਿਣ ਦੀ ਲੋੜ ਹੈ। ਇਹ ਤਾਂ ਟੂਕ ਮਾਤਰ ਬੇਨਤੀ ਕੀਤੀ ਹੈ ਕਿ ਆਪਾਂ ਨੂੰ ਕੁਝ ਨਾ ਕੁਝ ਵੱਡਿਆਂ ਨੇ ਜੋ ਖੋਜ ਕੀਤੀ ਹੈ ਉਸ ਦਾ ਪਤਾ ਹੋਣਾ ਚਾਹੀਦਾ। ਜੋ ਤਬਦੀਲੀਆਂ ਅਦਲਾ ਬਦਲੀ ਹੋਈ ਉਸ ਤਬਦੀਲੀ ਅਤੇ ਅਦਲਾ ਬਦਲੀ ਤੋਂ ਸਾਵਧਾਨ ਰਹਿਣਾ ਚਾਹੀਦਾ ਔਰ ਅਸਲੀ ਤਾਤ ਪਰਜ ਨੂੰ ਗ੍ਰਹਿਣ ਕਰਨਾ ਚਾਹੀਦਾ। ਅੱਜ ਤਾਂ ਇਹੋ ਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਭਾਈ ਗੁਰਦਾਸ ਦੀ ਜਿਹੜੀ ਬਾਣੀ ਹੈ ਉਹ ਵੀ ਬ੍ਰਾਹਮਣਵਾਦੀ ਬਾਣੀ ਹੈ, ਉਹ ਵੀ ਨਹੀਂ ਪੜ੍ਹਨੀ ਚਾਹੀਦੀ ਕਵਿਤ ਸਵਈਏ ਵਾਰਾਂ, ਔਰ ਗੁਰਪ੍ਰਤਾਪ ਦੀ ਕਥਾ ਨਹੀਂ ਗੁਰੂ ਘਰਾਂ ਚ ਹੋਣੀ ਚਾਹੀਦੀ, ਨਾਨਕ ਪ੍ਰਕਾਸ਼ ਵੀ ਨਹੀਂ ਹੋਣੀ ਚਾਹੀਦੀ। ਕਿਉਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਸਿੱਖਾਂ ਦੀ ਸ਼ਰਧਾ ਡੁਲਾ ਦਿੱਤੀ ਜਾਏ, ਸਿੱਖਾਂ ਦੇ ਅਕੀਦੇ ਨੂੰ ਸੱਟ ਮਾਰ ਦਿੱਤੀ ਜਾਏ, ਇਹਨਾਂ ਵਿੱਚ ਭੁਲੇਖੇ ਪਾ ਦਿੱਤੇ ਜਾਣ ਗੁਰਬਾਣੀ ਤੇ ਗੁਰ ਇਤਿਹਾਸ ਤੇ ਮਰਜ਼ਾਦਾ ਤੇ, ਔਰ ਇਹਨਾਂ ਦਾ ਅਕੀਦਾ ਇਹਨਾਂ ਦਾ ਵਿਸ਼ਵਾਸ ਡੋਲ ਜਾਏ ਤਾਂ ਕਿ ਇਹ ਸਿੱਖੀ ਤੋਂ ਵੀ ਮੁਨਕਰ ਹੋ ਜਾਣ। ਸਿੱਖੀ ਤੋਂ ਤੋੜਨ ਦੇ ਯਤਨ ਹੋ ਰਹੇ ਆ ਸਾਰੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਆਪਾਂ ਨੇ ਇਤਿਹਾਸ ਪੜ੍ਹਨਾ ਵੀ ਵਿਚਾਰਨਾ ਵੀ ਹੈ, ਇਸ ਇਤਿਹਾਸ ਵਿੱਚੋਂ ਸਾਰੇ ਗੁਣ ਸਤਿਗੁਰੂ ਜੀ ਦੇ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਵਿਚਾਰਨ ਨੂੰ ਪ੍ਰਾਪਤ ਹੋਣੇ ਆ। ਗੁਰਬਾਣੀ ਦੀ ਕਥਾ ਵਿਚਾਰ ਪੜ੍ਹਨੀ ਸੁਣਨੀ ਵਿਚਾਰਨੀ ਅਭਿਆਸ ਕਰਨਾ, ਪਰ ਨਾਲ ਨਾਲ ਸਾਧ ਸੰਗਤ ਜੀ ਮਨਮਤ ਦੇ ਬਚਨਾਂ ਵੱਲ ਕਦੇ ਵੀ ਧਿਆਨ ਨਹੀਂ ਦੇਣਾ, ਉਹਨਾਂ ਨੂੰ ਛੱਡ ਕੇ ਅੱਗੇ ਸਤਿਗੁਰੂ ਜੀ ਦੇ ਸਿਧਾਂਤ ਰੂਪ ਬਚਨਾਂ ਦੀ ਵਿਚਾਰ ਪੜ੍ਹਨੀ ਅਤੇ ਸੁਣਨੀ ਹੈ। ਇਸ ਕਰਕੇ ਤਾਂ ਇਹ ਬੇਨਤੀ ਕੀਤੀ ਹੈ ਜਿਹੜੀ ਮੱਖੀ ਪਾਈ ਹੈ ਮਨਮਤੀਆਂ ਨੇ ਉਸ ਨੂੰ ਕੱਢ ਕੇ ਗੁਰੂ ਦਾ ਅਸਲੀ ਇਤਿਹਾਸ ਅੰਮ੍ਰਿਤ ਰੂਪ ਦੁੱਧ ਦੀ ਨਿਆਏ ਪੀਣਾ ਹੈ ਜੋ ਲੋਕ ਪ੍ਰਲੋਕ ਦੇ ਵਿੱਚ ਸਾਡਾ ਜੀਵਨ ਸਫਲ ਕਰੇਗਾ।
ਗੁਰਮੁਖ ਸਿੱਖ ਅੰਬਜ ਜੇ ਸਜਈ,
ਜਿਹੜੇ ਗੁਰੂ ਕੇ ਗੁਰਮੁਖ ਸਿੱਖ ਹੈ, ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਭਾਉ ਭਗਤੀ ਸ਼ਰਧਾ ਭਾਵਨਾ ਵਾਲੀਆਂ ਸੰਗਤਾਂ ਹਨ, ਇਹ ਕਬਲ ਫੁੱਲ ਦੀ ਨਿਆਈ ਹਨ। ਭਾਈ ਸਾਹਿਬ ਕਹਿੰਦੇ ਆ
ਗੁਰ ਕੀਰਤ ਰਵ ਪ੍ਰੀਤਮ ਤੇ,
ਜਿਹੜੀ ਗੁਰੂ ਕੀ ਕੀਰਤੀ ਮਹਿਮਾ ਗੁਰ ਇਤਿਹਾਸ ਦੇ ਅੰਦਰ ਅੰਕਿਤ ਕੀਤੀ ਹੈ, ਸੂਰਜ ਦੀ ਨਿਆਈ ਹੈ। ਜਿਵੇਂ ਕਬਲ ਦਾ ਸੂਰਜ ਦੇ ਨਾਲ ਪਿਆਰ ਹੈ, ਇਸੇ ਤਰ੍ਹਾਂ ਗੁਰਸਿੱਖਾਂ ਦਾ ਸਤਿਗੁਰਾਂ ਦੇ ਗੁਰ ਇਤਿਹਾਸ ਦੇ ਨਾਲ, ਗੁਰਬਾਣੀ ਦੀ ਵਿਚਾਰ ਦੇ ਨਾਲ, ਸਤਿਗੁਰਾਂ ਦੀ ਮਹਿਮਾ ਵਡਿਆਈ ਦੇ ਨਾਲ, ਕਬਲ ਦਾ ਪਿਆਰ ਜਿਵੇਂ ਸੂਰਜ ਦੇ ਨਾਲ ਹੈ, ਇਸੇ ਤਰ੍ਹਾਂ ਗੁਰ ਇਤਿਹਾਸ ਦੇ ਨਾਲ ਗੁਰਸਿੱਖ ਕਮਲਾਂ ਦਾ ਨੇਹ ਹੈ, ਪ੍ਰੇਮ ਹੈ।
300 ਮੈਂ ਇਹ ਬਚਨ ਬਖਾਨੇ,
ਉਹਨਾਂ ਗੁਰਸਿੱਖਾਂ ਦੇ ਪ੍ਰਥਾਏ ਕਹਿੰਦੇ ਮੈਂ ਇਹ ਬਚਨ ਕਹੇ ਆ ਕਿ ਸ਼ਰਧਾਵਾਨਾਂ ਦੀ ਸ਼ਰਧਾ ਨੂੰ ਕਦੇ ਠੇਸ ਨਾ ਲੱਗੇ, ਉਹਨਾਂ ਨੂੰ ਪਤਾ ਲੱਗ ਜਾਏ ਕਿ ਮਨਮਤ ਵਾਲੀਆਂ ਬਚਨ ਦੀਆਂ ਜਿਹੜੀਆਂ ਗੱਲਾਂ ਹਨ, ਮਨਮਤ ਦੇ ਬਚਨ ਗੁਰਮਤ ਤੋਂ ਉਲਟ ਜਿਹੜੇ, ਉਹਨਾਂ ਤੋਂ ਸਾਵਧਾਨ ਰਹਿਣ ਸਾਰੇ ਗੁਰਸਿੱਖ।
ਸੁਣ ਕਰ ਗੁਰ ਮਹਿਮਾ ਜੇ ਮਾਨੇ,
ਜਿਹੜੇ ਗੁਰੂ ਕੀ ਮਹਿਮਾ ਨੂੰ ਸੁਣ ਕੇ ਸਤਿਗੁਰੂ ਜੀ ਦਾ ਜਸ ਮੰਨਣ ਵਾਲੇ ਹੈ, ਕਮਾਉਣ ਵਾਲੇ ਹੈ, ਸਤਿਗੁਰੂ ਜੀ ਦੇ ਪਰਮ ਸੇਵਕ ਹੈ, ਸਤਿਗੁਰਾਂ ਨੂੰ ਮੰਨਣ ਵਾਲੇ ਹੈ, ਉਹ ਅਸਲੀ ਬਚਨਾਂ ਨੂੰ ਮੰਨ ਕੇ ਧਾਰਨ ਕਰਨ, ਮਨਮਤਿਆਂ ਨੂੰ ਤਿਆਗ ਦੇਣ।
ਦੋਹਰਾ ਬੇਮੁਖ ਮਨ ਜ ਅਲੂਕ ਜੋ,
ਮਹਾਰਾਜ ਭਾਈ ਸਾਹਿਬ ਕਹਿੰਦੇ ਜਿਹੜੇ ਬੇਮੁਖ ਹੈ ਨਾ ਗੁਰੂ ਤੋਂ, ਜਿਹੜੇ ਬੇਮੁਖ ਮਨੁੱਖ ਹੈ, ਉੱਲੂ ਦੀ ਨਿਆਈ ਹਨ, ਉੱਲੂ ਵਰਗੇ ਹੈ।
ਜੋ ਸਾਕਤ ਮਨ ਬਚ ਕਾਏ,
ਜਿਹੜੇ ਸਾਕਤ ਹੈ ਮਨ ਬਚਨ ਔਰ ਸਰੀਰ ਕਰਕੇ, मन करके बाणी करके काय नाम शरीर दा है, जिन्हें मन बाणी शरीर करके साकत मनमुख लोक हन सतगुरां ते भावना नहीं रखण वाले,
जिनके संग न बहस हो।
भाई साहब कहंदे ऐसे बेमुख उल्लुआं दी न्याय जेड़े मनुखा उन्हां दे नाल मैं बहस विचार नहीं करदा, कोई चर्चा नहीं करदा, कोई मैं उन्हां दे नाल बहसदा नहीं हां, झगड़ा नहीं करदा हां।
लह कुछ कहो अलाए,
उन्हां नूं मुखों अला के भी कुछ नहीं कहांगा, क्योंकि उन्हां ने अपनी मनमत नहीं छड़नी, बेमुखताई नहीं त्यागनी। जिवें साध संगत जी थणा दे विच पशु दे दुध हुंदा है, पर उसे दुध दे पास ही साध संगत जी चिचड़ भी लगे हुंदे है, चिचड़ कदे दुध नहीं पींदा, बछड़ा बछड़ी दुध पी के तृप्त हो जाते है, जीव दुध पी के तृप्त हो जाते है, पर चिचड़ कदे दुध नहीं पींदा, लहू पी के ही हमेशा वास्ते प्रसन्न रहिंदा। ऐसे जेड़े चिचड़ा दी न्याय बेमुखानूं बारे मैं कुछ नहीं कहना चाहुंदा। भाई साहब कहंदे
चौपाई जो सागत मत जगत के माही,
जो सागत मत वाले मनमुख संसार दे अंदर जीव हन,
चित समझत जो कदाचित नाही,
ओ चित विच लख वेरी भी उन्हां नूं समझाई ओ कदे समझ नहीं सकदे, ओ अपना सुभा नहीं छड़ सकदे, अपनी मनमत नहीं छड़ सकदे, सागत ते बेमुख लोक जो हन।
जे विद आप आन समझावे,
जे करके कोई उन्हां नूं कहंदे विद नाम इत्थे ब्रह्मा दा है, ब्रह्मा हूं को कहो ना मन, गुरबाणी च भी कहा जेडे मनमुख ते सागत लोक है ब्रह्मा दा कहा भी नहीं मनदे, ओ ब्रह्मा दी गल दे उत्ते भी कहंदे यकीन नहीं कर सकदे, विश्वास नहीं कर सकदे। जिन्हें चारे वेद जबानी उचारे एडा विद्वान है कहंदे ओ, पा ब्रह्मा तो मतलब एडा वड्डा विद्वान मनुख जेड़ा ब्रह्मा होया, ऐसे सागत ते बेमुख उन्हां नूं जे कोई ब्रह्मा भी आके समझावे ना ता भी ओ समझ नहीं सकदे, इन्ने बेमुख हन।
नहीं दुष्टता उरते जावे,
उन्हां दे हिरदे विचों नीचताई कदे वास्ते जा नहीं सकदी है,
रस ऊख के लता सो पल है।
इसे तरह भाई साहब कहंदे जिवें साध संगत जी लता नाम बेल दा है, कौड़ तुंबे दी बेल नूं पावे गन्ने दे रस नाल पाल लिया जावे, बार बार उनू पानी दी थां ते गन्ने दा रस उदियां जड़ां विच पा दिता जावे,
फाणत सो ते कर अलबल है,
और फिर उसे रस दियां मिश्री दियां खिल्लां बना के चंगी तरह तैयार करे,
सिता कंद पर विद है सोए,
फिर मिश्री दियां खिल्लां दी कहंदे कंद उसार के कंद बना के कौड़ तुम्मे दी बेल नू मिश्री दी कंध दे उत्ते चढ़ा दिता जावे,
कट तुम्बी कब मदर ना होए,
पर जेड़ी कौड़ी कौड़ तुम्बा है ते तुम्बी है ना, ए इन्ना कुछ करन तो बाद भी मिठी नहीं हुंदी, ओ अपनी कुड़तन नहीं छड़दी, कौड़ापन नहीं त्यागदी है,
दोहरा श्री नानक साहब विद वड्डे।
इस करके मनमुखा नू जिन्ना मर्जी समझाई है, जिन्ना मर्जी मनमुखा नूं समझाइए, जिन्ना मर्जी उन्हां नाल प्यार नाल पेश आईए, पर ओ अपना कौड़ापना और नीचताई मनमुखताई बेमुखताई नूं कदे त्याग नहीं सकदे, छड्ड नहीं सकदे। जिवें साध संगत जी कबल फुल है उहदियां जड़ां दे विच डड्डू जिहड़ा जाला ही खांदा, कदे कबल फुल दी सुगंधी दा आनंद नहीं माणदा, भौरे भौरियां दूरों आके उसकी सुगंधी का रस माण के आनंद नाल चले जाते हैं। इसे तरह कहंदे जिहड़े मनमुख है वह निंदिया का डाला खाना वह कदे त्याग नहीं सकते, असली रस नहीं वह कदे माण सकते। इसे ही तरह साध संगत जी जिवें कौड़ तुंबी अपना सुभा नहीं त्याग दी, मनमुख अपना सुभा नहीं त्याग सकते कदे वास्ते भी, जेड़ा उन्हां दा मनमुखा वाला सुभा है।
श्री नानक साहब विद वड्डे,
भाई साहब कहंदे है धन गुरु नानक देव जी तां हर तरह करके सारियां तों वड्डे है, किन्ने क वड्डे है, धन गुरु अर्जन देव जी नूं गुरसिखां ने बेनती कीती सी तां उत्तर दित्ता सी पंचम पातशाह जी ने, ज्ञान ध्यान किश कर्म ना जाना, सार ना जाना तेरी, सब ते वड्डा सतगुरु नानक जिन कल राखी मेरी। ए धन गुरु नानक देव महाराज जी आप तो सारे तो वड्डे हो संसार दे अंदर जेडे तुसी साडी कलयुग दे विच इज्जत पत ढकण वाले हो रखिया करन वाले हो सच्चे पातशाह सारे तो वड्डिया तो वड्डे धन गुरु नानक देव जी सब तो श्रोमणी हन
कैसे करो उचार
भाई साहब कहंदे उना दी मैं महिमा किवें उचार के कह सकदा हां अपनी इक जबान तो
एक रोम ब्रह्मांड बहो
एक रोम दे विच उना दे करोड़ा ब्रह्मांड समाए होए हन
तेहलीनो अवतार
जिस परमेश्वर दे एक रोम दे विच करोड़ा ब्रह्मांडा दा वासा है ना कहंदे उसे निरंकार ने सरगुण रूप दे विच मात लोक ते आके धन गुरु नानक देव जी दा पार ब्रह्म परमेश्वर ने अपना स्वरूप आप प्रगट किया है। रोम रोम कोट ब्रह्मांड को निवास दास मानस अवतार धार दर्श दिखाए हैं। भाई गुरदास जी कहंदे है जिस परमेश्वर दे एक रोम दे विच करोड़ा ब्रह्मांडा दा निवास है वासा है उस पार ब्रह्म ने मनुखा तन धार के जीवा नू आके मात लोक ते दर्शन देना कीते हन। आप नारायण कला धार जग मह परवरियो निरंकार आकार जोत जग मंडल करियो एडी वड्डी सतगुरु महाराज जी दी महिमा है। भाई साहब कहंदे निराकार ने आप ही रूप धारण कीता है।
शौ पई सिद्धनाथ जे जति कहावै
जिन्ने भी संसार दे उत्ते सिद्ध नाम हुंदा शक्तियां वाले नाथ जिन्ने जोगियां विच्चों होए है जिन्ने छे जति अपने आप नू कहौंदे है
अमर पए मृत ते न डरावै
और ओ सारे मौत तो डरदे होए ओ अमर पदवी नू पाव उन्होंने अपनिया उमरा शक्ति दे नाल जोग साधना दे नाल वधा के लम्बिया उमरा कीतिया केवल मौत तो डरदिया होया ने
और आचार्य बहु मत के
होर वड्डे वड्डे आचारिया संसार दे उत्ते वड्डे वड्डे सनातन मत दे गुरु होए बहुते मतां वाले
अनेक कल्पना थाप है जेई
उन्होंने अनेका तरह दिया कल्पना कर करके अपने धर्म अपने मजब संसार उत्ते थापना कीते बनाउणा कीते
पीरन पीर औलिया सारे
पीर वड्डे वड्डे पीरां दे पीर औलिया साध संग जी औलिए उन्हां नूं कहा जांदा जिहड़े करा माती फकीर हुंदे इस्लाम धर्म दे विच और पीर जेड़े पूजनीक इन्ने जेड़े सारे हन
गिन कर कौन पाए है पारे
इन्हां दी गिनती करके कौन इन्हां दा पारा वार पा सकदा इन्ने संसार ते हो के तुर गए जा हैगे
जिनको मान तिमर कन सांझू
इन्हां दा जेड़ा मान है ना ए गाड़े हनेरे वर्गा है साध संग जी
अदक दंभ जो उडगन राजू
जेड़ा इना दंभिया ने साध संग जी दुनिया दे अंदर पखंड फलाया होया सी ए जेड़ा जिवे साध संग जी उडगन नाम तारिया दा है तारिया दा राजा कौन है चंद्रमा ए सारे पखंडी जिन्ने है ए साध संग जी संसार दे अंदर चंद्रमा दी तरह इना ने अपना पखंड दा सारे संसार दे अंदर ठाठ चलाया होया सी
कलाद सालन के बल जेते
जिन्हां ने बहुतियां शक्तियां दे नाल बहुते बल दे नाल दुनिया नू गुमराह कीता होया सी इस तरह दी इन्हां ने लोकां नू कुमार्ग वाले पासे लाउणा कीता वड्डे वड्डे सिद्धां पीरां नाथां जतियां औलिए आदका ने
तारे ब्रिंदन चमकत तेते
जिवे साध संग जी तारे गाड़ी नेरी रात विच बहुते चमकदे है इसे तरह कलयुग दे विच कूड़ा माव सच चंद्रमा दिसै नाही कह चढ़िया झूठ दी काली बोली रात दे अंदर इना दंभी रूप खंडिया रूप तारिया ने बहुता चमकना कीता संसार दे अंदर
निसा घोर कल कीन कुचाले
और कलयुग दे घोर भयानक समय दे अंदर इन्हां ने खोटियां रीतां खोटे रस्ते खोटे मार्ग खोटियां चालां संसार दे अंदर पाप कर्म वालियां चलाउणा कीतियां आपो अपनियां
तस्कर दंभी फिरत सुखाले
और जिवें गाले नेरे विच चोर आदक साध संग जी बड़े सौखे होके अपना काम करदे फिरदे है पाल लाउण वाले पाल लाउंदे चोरियां करन वाले चोरी करदे है इसे तरह कलयुग दी कूड़ दी अमाव समस्या वाली काली बोली रात दे अंदर इन्हां दंभियां रूप खंडियां ने इना चोरा ते पखंडिया ने बहुत सुख दे सह ते फिरदे सन लोकां विच ਆਪਣਾ ਢੰਡੋਰਾ ਫੇਰਦੇ ਹੋਏ, ਆਪਣੀ ਪੂਜਾ ਦਾ ਨਿਸ਼ਾਨ ਦੁਨੀਆਂ ਦੇ ਅੰਦਰ ਚਲਾਉਂਦੇ ਹੋਏ।
ਦੋਹਰਾ ਮਤ ਜੇ ਅਨੇਕ ਚਕੋਰ ਗਨ,
ਅਗਲਾ ਪ੍ਰਮਾਣ ਦਿੰਦੇ ਜਿੰਨੇ ਹੋਰ ਮਤ ਹੈ ਇਹ ਸਾਰੇ ਚਕੋਰ ਦੀ ਨਿਆਈ ਹਨ।
ਹਰਖਤ ਮਿਲਾ ਸਮਾਜ,
ਇਹਨਾਂ ਦਾ ਜਿੰਨਾ ਵੀ ਸਮਾਜ ਮਿਲਿਆ ਹੋਇਆ ਇਕੱਠ ਹੈ ਇਹ ਸਾਰੇ ਬੜੇ ਆਪਸ ਵਿੱਚ ਜਿੰਨੇ ਦੰਭੀ ਪਖੰਡੀ ਬੜੇ ਖੁਸ਼ ਅਤੇ ਪ੍ਰਸੰਨ ਸਨ।
ਕਲ ਮਲ ਕੁਮਦ ਪ੍ਰਫੁੱਲ ਹੀ,
ਕਲਯੁਗ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਹੋਰ ਮਾਨੋ ਪਾਪਾਂ ਰੂਪ, ਕਲਮਲ ਦਾ ਅਰਥ ਹੈ ਪਾਪਾਂ ਰੂਪ, ਕਵੀਆਂ ਜਿਵੇਂ ਸਾਧ ਸੰਗਤ ਜੀ ਇਹ ਪ੍ਰਫੁੱਲ ਰਹੀਆਂ ਸਨ, ਪ੍ਰਫੁੱਲਤ ਹੋ ਰਹੀਆਂ ਸਨ।
ਤਾਲ ਪਾਏ ਕਲ ਰਾਜ,
ਕਲਯੁਗ ਰੂਪ ਸਰੋਵਰ ਦੇ ਵਿੱਚ ਜਿਵੇਂ ਸਾਧ ਸੰਗਤ ਦੀ ਕਮੀਆਂ ਰਾਤ ਨੂੰ ਖਿੜਦੀਆਂ ਹਨ ਔਰ ਕਬਲ ਦਿਨੇ ਖਿੜਦਾ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੇ ਤਾਂ ਦੰਭੀ ਦੇਹ ਧਾਰੀ ਪਖੰਡੀ ਇਹ ਤਾਂ ਤਾਰਿਆਂ ਤੇ ਚੰਦਰਮਾ ਦੀ ਨਿਆਈ ਹਨ। ਇਹਨਾਂ ਨੂੰ ਵੇਖ ਵੇਖ ਕੇ ਜਿਵੇਂ ਚੰਦਰਮਾ ਨੂੰ ਵੇਖ ਕੇ ਕਵੀਆਂ ਫੁੱਲਦੀਆਂ ਹਨ ਤਲਾਅ ਦੇ ਅੰਦਰ, ਇਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਵੇਖ ਕੇ ਜਿਹੜੇ ਪਾਪ ਹੈ ਨਾ ਕਮੀਆਂ ਦੀ ਤਰ੍ਹਾਂ ਇਹ ਉਸ ਤਰ੍ਹਾਂ ਪ੍ਰਫੁੱਲਤ ਹੋ ਰਹੇ ਸਨ, ਭਾਵ ਫੈਲ ਰਹੇ ਸਨ ਸੰਸਾਰ ਦੇ ਅੰਦਰ ਬਹੁਤੇ ਜ਼ਿਆਦਾ ਕਲਯੁਗ ਰੂਪ ਸਰੋਵਰ ਦੇ ਸਮੇਂ ਦੇ ਵਿੱਚ।
ਚੌਪਈ ਸ੍ਰੀ ਨਾਨਕ ਸੂਰਜ ਪ੍ਰਕਾਸ਼ੇ,
ਉਸ ਵਕਤ ਐਨ ਐਸੇ ਮੌਕੇ ਤੇ ਜਦੋਂ ਐਡੇ ਐਡੇ ਦੰਭ ਪਖੰਡ ਕਰਨ ਵਾਲੇ ਲੋਕ ਪੈਦਾ ਹੋਏ ਤਾਂ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਜੀ ਨੇ ਸੂਰਜ ਦੀ ਤਰ੍ਹਾਂ ਸੰਸਾਰ ਤੇ ਪ੍ਰਗਟ ਹੋ ਕੇ ਪ੍ਰਕਾਸ਼ ਕੀਤਾ।
ਪਛਲ ਗਿਣਤੀ ਸ਼ਕਲ ਬਿਨਾਸੇ,
ਜਿਨ੍ਹਾਂ ਦੀ ਪਹਿਲਾਂ ਗਿਣਤੀ ਕੀਤੀ ਹੈ ਜਿਵੇਂ ਸੂਰ ਚੜੇ ਤੋਂ ਸਾਰੇ ਤਾਰੇ ਅਤੇ ਚੰਦਰਮਾ ਸਾਧ ਸੰਗਤ ਜੀ ਲੱਭਿਆ ਨੀ ਲੱਭਦਾ, ਇਸ ਤਰ੍ਹਾਂ ਇਹਨਾਂ ਸਾਰਿਆਂ ਦਾ ਤੇਜ ਪ੍ਰਤਾਪ ਮੰਦ ਪੈ ਗਿਆ, ਨੀਵਾਂ ਪੈ ਗਿਆ, ਛਿਪ ਗਏ। ਭਾਈ ਗੁਰਦਾਸ ਜੀ ਨੇ ਕਿਹਾ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਸ ਤਰ੍ਹਾਂ ਭਾਈ ਇਹ ਜਿਹੜੇ ਪਖੰਡੀ ਸਾਰੇ ਸਨ ਇਹਨਾਂ ਦਾ ਨਾਸ਼ ਹੀ ਹੋ ਗਿਆ, ਇਹ ਕਿਤੋਂ ਲੱਭਿਆ ਵੀ ਨੀ ਲੱਭੇ ਜਦੋਂ ਸਤਿਗੁਰਾਂ ਨੇ ਸੰਸਾਰ ਤੇ ਆ ਕੇ ਅਵਤਾਰ ਧਾਰਿਆ, ਪ੍ਰਗਟ ਹੋਣਾ ਕੀਤਾ।
ਭਏ ਸੰਤ ਅਰਬਿੰਦ ਸੁਖਾਰੇ,
ਜਿਵੇਂ ਸੂਰਜ ਨੂੰ ਸੂਰਜ ਚੜਨ ਦੇ ਨਾਲ ਕਾਬਲ ਖਿੜ ਜਾਂਦਾ, ਖੁਸ਼ ਹੋ ਜਾਂਦਾ, ਸੁਖੀ ਹੋ ਜਾਂਦਾ ਹੈ, ਜਿਹੜੇ ਅਸਲੀ ਨਾਮ ਜਪਣ ਵਾਲੇ ਸ਼੍ਰੋਮਣੀ ਵਾਹਿਗੁਰੂ ਦੇ ਪਿਆਰੇ ਸੰਤ ਸਨ ਸਤਿਗੁਰਾਂ ਦੇ ਅਵਤਾਰ ਧਾਰਨ ਕਰਦੇ ਆ ਸਾਰੇ ਸੁਖੀ ਹੋ ਗਏ, ਉਹਨਾਂ ਨੂੰ ਸ਼ਾਂਤੀ ਆ ਗਈ, ਮਨ ਟਿਕ ਗਿਆ ਉਹਨਾਂ ਦਾ, ਪ੍ਰਸੰਨਤਾ ਉਹਨਾਂ ਦੇ ਅੰਦਰ ਇੰਨੀ ਪੈਦਾ ਹੋਈ ਕਿ ਉਹਨਾਂ ਦੀ ਪ੍ਰਸੰਨਤਾ ਉਹਨਾਂ ਕੋਲੋਂ ਸਮਾਈ ਨਾ ਗਈ, ਇੰਨੇ ਉਹ ਖੁਸ਼ ਹੋਏ।
ਚਕਵੇ ਸਿੱਖਣ ਕੇ ਦੁੱਖ ਟਾਰੇ,
ਇਵੇਂ ਸਾਧ ਸੰਗਤ ਜੀ ਜਿਵੇਂ ਚਕਵਾ ਜਿਹੜਾ ਹੈ ਚਕਵਾ ਚਕਵੀ ਜਦੋਂ ਸੂਰਜ ਚੜ ਜਾਂਦਾ ਉਦੋਂ ਹੀ ਉਹ ਸੁਖੀ ਹੋ ਜਾਂਦੇ ਆ, ਰਹਿਣ ਪੈਣ ਤੋਂ ਉਹਨਾਂ ਦਾ ਵਿਛੋੜਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਸਿੱਖ ਚਕਵਿਆਂ ਦੀ ਨਿਆਈ ਸਨ ਉਹ ਵੀ ਸੁਖੀ ਹੋ ਗਏ ਸਤਿਗੁਰਾਂ ਦੇ ਅਵਤਾਰ ਧਾਰਨ ਦੇ ਨਾਲ।
ਆਤਪ ਭਗਤ ਬਿਰਾਜਹਿ ਜਹਤ ਹੈ,
ਚਕਵੇ ਰੂਪ ਸਿੱਖਾਂ ਦੇ ਦੁਖੀ ਮਨ ਨੂੰ ਸਤਿਗੁਰਾਂ ਨੇ ਸਾਰੇ ਟਾਲ ਦਿੱਤੇ, ਨਾਸ਼ ਕਰ ਦਿੱਤੇ। ਐਡੀ ਵੱਡੀ ਸਤਿਗੁਰੂ ਜੀ ਦੇ ਅਵਤਾਰ ਧਾਰਨ ਨਾਲ ਬਖਸ਼ਿਸ਼ ਹੋਈ, ਇਸ ਕਰਕੇ ਆਤਪ ਭਗਤ ਬਿਰਾਜੀ ਜਹਤ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਗਟ ਹੋਣ ਦੇ ਨਾਲ ਜਿਵੇਂ ਸੂਰ ਚੜ੍ਹਨ ਦੇ ਨਾਲ ਧੁੱਪ ਸਾਰੇ ਸੰਸਾਰ ਤੇ ਫੈਲ ਜਾਂਦੀ ਹੈ, ਇਧਰ ਸਾਧ ਸੰਗਤ ਜੀ ਭਗਤੀ ਦਾ ਤੇਜ ਭਗਤੀ ਦਾ ਪ੍ਰਤਾਪ ਦੁਨੀਆਂ ਦੇ ਵਿੱਚ ਜਿੱਥੇ ਕਿੱਥੇ ਫੈਲ ਗਿਆ ਸਤਿਗੁਰਾਂ ਦੇ ਪ੍ਰਗਟ ਹੋਣ ਦੇ ਨਾਲ।
ਗਿਆਨ ਤੇਜ ਹੈ ਨਿਰਮਲ ਜਹਿਮ ਹੈ,
ਔਰ ਇਸ ਭਗਤੀ ਦਾ ਜਿਹੜਾ ਗਿਆਨ ਹੈ ਭਗਤੀ ਦੁਆਰਾ ਵਾਹਿਗੁਰੂ ਦਾ ਗਿਆਨ, ਉਸ ਨਿਰਮਲ ਗਿਆਨ ਦਾ ਤੇਜ ਸਾਰੀਆਂ ਥਾਵਾਂ ਦੇ ਉੱਤੇ ਫੈਲ ਗਿਆ, ਜਿੱਥੇ ਕਿੱਥੇ ਵੀ ਪ੍ਰਭੂ ਮਿਲਾਪ ਦਾ ਪਰਮੇਸ਼ਰ ਦੇ ਮਿਲਾਪ ਦਾ ਜਿਹੜਾ ਗਿਆਨ ਹੈ।
ਐਸੇ ਗੁਰ ਕੇ ਨਿੰਦਕ ਜੇਈ,
ਜਿਹੜੇ ਸਾਧ ਸੰਗਤੀ ਗੁਰੂ ਕੇ ਨਿੰਦਕ ਨਿੰਦਿਆ ਕਰਨ ਵਾਲੇ ਜੋ ਲੋਕ ਸਨ,
ਸਮ ਅਲੂਕ ਦੁੱਖ ਪਾਵੇ ਤੇਈ,
ਉਹ ਉੱਲੂ ਦੀ ਤਰ੍ਹਾਂ ਦੁੱਖ ਪਾਇਆ ਉਹਨਾਂ ਨੇ, ਜਿਵੇਂ ਉੱਲੂ ਸਾਧ ਸੰਗਤੀ ਸੂਰਜ ਚੜੇ ਤੋਂ ਬਹੁਤ ਦੁਖੀ ਹੋ ਜਾਂਦਾ ਹੈ, ਇਸ ਤਰ੍ਹਾਂ ਨਿੰਦਕ ਉੱਲੂਆਂ ਦੀ ਨਿਆਈ ਬਹੁਤੇ ਦੁਖੀ ਹੋਏ ਸਤਿਗੁਰਾਂ ਦੇ ਪ੍ਰਗਟ ਹੋਣ ਦੇ ਨਾਲ।
ਸਹੰਸਰ ਵਰਖ ਪਰਮਾਨਾ,
ਸਾਧ ਸੰਗਤ ਜੀ ਜਿਵੇਂ ਦੇਵਤਿਆਂ ਦਾ ਹਜ਼ਾਰ ਵਰਾ ਇਸ ਮਨੁੱਖਾਂ ਦਾ ਕਹਿੰਦੇ 100 ਸਾਲ ਬੀਤ ਜਾਏ ਤਾਂ ਦੇਵਤਿਆਂ ਦਾ ਇੱਕ ਦਿਨ ਗੁਜ਼ਰਦਾ ਹੈ, ਦੇਵਤਿਆਂ ਦਾ 1000 ਵਰਾ ਬੀਤ ਜਾਏ ਤਾਂ ਕਿਤੇ ਸਾਧ ਸੰਗਤ ਜੀ ਇੱਕ ਬ੍ਰਹਮਾ ਦਾ ਦਿਨ ਬਣਦਾ ਹੈ, ਭਾਈ ਸਾਹਿਬ ਕਹਿੰਦੇ ਉਹਨਾਂ ਲੋਕਾਂ ਨੂੰ ਜਿਹੜੇ ਐਸੇ ਲੋਕ ਸਨ ਦੇਵਤਿਆਂ ਦੇ ਹਜ਼ਾਰ ਵਰੇ ਜਿੰਨਾ ਉਹਨਾਂ ਨੂੰ ਦੁੱਖ ਹੋਇਆ, ਦੁੱਖ ਪ੍ਰਾਪਤ ਹੋਇਆ, ਜਿਹੜੇ ਨਿੰਦਕ ਸਨ ਉੱਲੂਆਂ ਦੀ ਨਿਆਈ, ਇੰਨਾ ਦੁੱਖ ਉਹਨਾਂ ਨੂੰ ਭੋਗਣਾ ਪਿਆ ਤੇ ਪੈਂਦਾ ਹੈ।
ਪਾਵਹਿ ਨਰਕ ਮਹਾ ਦੁੱਖ ਖਾਣਾ,
ਉਹ ਫਿਰ ਮਰ ਕੇ ਨਰਕਾਂ ਦੀ ਖਾਣ ਵਿੱਚ ਪੈਣਗੇ ਤੇ ਬਹੁਤੇ ਦੁੱਖ ਭੋਗਣਗੇ।
ਤ੍ਰਿਗਤ ਜੋਨ ਪੁਨ ਬਾਰੰਬਾਰ,
ਗੁਰੂ ਕੇ ਨਿੰਦਕ ਜਿਹੜੇ ਆ ਟੇਢੀਆਂ ਜੂਨਾਂ ਦੇ ਵਿੱਚ ਵਾਰ ਵਾਰ 84 ਲੱਖ ਜੂਨੀਆਂ ਦੇ ਵਿੱਚ ਵਾਰ ਵਾਰ ਜਾ ਕੇ ਪੈਣਗੇ ਔਰ 84 ਦਾ ਚੱਕਰ ਨੀ ਉਹਨਾਂ ਦਾ ਮੁੱਕੇਗਾ ਨਿੰਦਕਾਂ ਦਾ।
ਧਰ ਕਰ ਪਾਵਹਿ ਕਸ਼ਟ ਅਪਾਰ,
ਉਹ ਧਰਤੀ ਦੇ ਉੱਤੇ ਫੇਰ ਜਦੋਂ ਕਿਤੇ ਆਉਣਗੇ ਫੇਰ ਬਹੁਤਾ ਦੁੱਖ, ਪਾਰਾਵਾਰ ਤੋਂ ਰਹਿਤ ਜਿਹਦੀ ਗਿਣਤੀ ਕਰਕੇ ਨੀ ਦੱਸੀ ਜਾ ਸਕਦੀ, ਇੰਨਾ ਦੁੱਖ ਉਹਨਾਂ ਨੂੰ ਪ੍ਰਾਪਤ ਹੋਏਗਾ ਜੰਮਣ ਮਰਨ ਦਾ।
ਦੋਹਰਾ ਸ਼੍ਰੀ ਨਾਨਕ ਉਪਮਾ ਵੱਡੀ,
ਭਾਈ ਸਾਹਿਬ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਡਿਆਈ, ਵੱਡੀ ਤੋਂ ਵੱਡੀ ਆ, ਮਹਾਨ ਤੋਂ ਮਹਾਨ ਹੈ।
ਉਹ ਤੇ ਕਹੀ ਨਾ ਜਾਏ,
ਮੈਂ ਸਮਗਰ ਪੂਰਨ ਮਹਿਮਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨੀ ਕਹਿ ਸਕਦਾ, ਮੇਰੀ ਇੰਨੀ ਸਮਰੱਥਾ ਹੀ ਨੀ, ਮੇਰੀ ਇੰਨੀ ਪਾਇਆ ਹੀ ਨੀ ਕਿ ਮੈਂ ਪੂਰੀ ਮਹਿਮਾ ਕਰਨ ਦਾ ਵੱਧ ਦਾਵਾ ਕਰ ਸਕਾਂ।
ਜੋ ਕੀਟੀ ਗਿਰ ਨਹਿਰ ਉੱਠੇ,
ਜਿਵੇਂ ਕੀੜੀ ਪਹਾੜ ਨੂੰ ਨੀ ਨਾ ਆਪਣੇ ਸਿਰ ਤੇ ਚੁੱਕ ਸਕਦੀ ਕਦੇ ਵਾਸਤੇ ਵੀ।
ਕਰਤ ਅਨੇਕ ਉਪਾਏ,
ਭਾਵ ਲੱਖ ਉਪਾਅ ਯਤਨ ਕਰ ਲਵੇ ਪਰ ਪਹਾੜ ਨੂੰ ਜਿਵੇਂ ਕੀੜੀ ਨੀ ਚੁੱਕ ਸਕਦੀ, ਇਸੇ ਤਰ੍ਹਾਂ ਮੈਂ ਸਤਿਗੁਰੂ ਦੇ ਜਸ ਰੂਪ ਪਹਾੜ ਨੂੰ ਸਮਗਰ ਨੀ ਕਹਿ ਕੇ ਕਥਨ ਕਰ ਸਕਦਾ।
ਚੌਪਈ ਤਿੰਨ ਕੀ ਸਾਹਮਣੇ ਦਿਸੈ ਕੋ,
ਭਾਈ ਸਾਹਿਬ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਤਾਂ ਮੈਨੂੰ ਕੋਈ ਸੰਸਾਰ ਤੇ ਦਿਸਿਆ ਹੀ ਨਹੀਂ ਹੈ।
ਜਿਹ ਕੀ ਉਪਮਾ ਦੇਵੋ ਸੋ,
ਜਿਨ੍ਹਾਂ ਦੇ ਬਰਾਬਰ ਮੈਂ ਕਿਸੇ ਦੀ ਉਪਮਾ, ਕਿਸੇ ਦੀ ਬਰਾਬਰਤਾ ਦੇ ਸਕਾਂ ਸੱਚੇ ਪਾਤਸ਼ਾਹ ਜੀ ਦੇ ਨਾਲ।
ਜੋ ਉਪਮੇ ਤਾਰ ਉਪਮਾ,
ਉਪਮੇ ਤਾਰਤਮ ਉਪਮਾ, ਉਪਮੇ ਹੁੰਦਾ ਸਾਧ ਸੰਗ ਦੀ ਉਪਮਾ ਯੋਗ, ਜਿਹੜਾ ਉਪਮਾ ਦੇ ਯੋਗ ਹੋਵੇ ਉਹਦੇ ਬਰਾਬਰ ਕਿਸੇ ਦੀ ਉਪਮਾ ਦੇ ਦੇਣੀ, ਭਾਵ ਉਸ ਦਾ ਪ੍ਰਮਾਣ ਦੇ ਦੇਣਾ ਜਾਂ ਦੱਸ ਦੇਣਾ ਫਲਾਨਾ ਵਿਅਕਤੀ ਇਹਦੇ ਵਰਗਾ ਹੈ, ਇਸ ਦੀ ਇੰਨੀ ਕੁ ਉਪਮਾ, ਇਸ ਦਾ ਇੰਨਾ ਕੁ ਇਹਦੀ ਵਡਿਆਈ ਹੈ। ਇਸ ਤਰ੍ਹਾਂ ਉਪਮਾ ਯੋਗ ਜਿਹੜੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹਨਾਂ ਦੇ ਬਰਾਬਰ ਕੋਈ ਦੂਸਰਾ ਉਪਮੇ ਹੋ ਹੀ ਨਹੀਂ ਸਕਦਾ, ਭਾਵ ਦੂਸਰਾ ਜਿਹੜਾ ਉਪਮਾ ਯੋਗ ਕੋਈ ਵਿਅਕਤੀ ਹੈ ਸਤਿਗੁਰਾਂ ਦੇ ਬਰਾਬਰ ਉਪਮੇ ਉਪਮਾ ਦੇ ਯੋਗ ਨਹੀਂ ਬਣ ਸਕਦਾ ਹੈ।
ਕੋਈ ਹਾਸੀ ਤੇ ਕਵ ਕੀ ਭਾਵਮਾ,
ਕਹਿੰਦੇ ਜੇ ਕੋਈ ਸਤਿਗੁਰਾਂ ਦੇ ਬਰਾਬਰ ਕਿਸੇ ਨੂੰ ਬਰਾਬਰ ਗਿਣ ਕੇ ਸਤਿਗੁਰਾਂ ਦੀ ਬਰਾਬਰਤਾ ਦੀ ਉਪਮਾ ਦਏਗਾ ਨਾ, ਉਹਦੀ ਸੰਸਾਰ ਵਿੱਚ ਕਹਿੰਦੇ ਹਾਸੀ ਉੱਡੇਗੀ, ਉਹਦਾ ਮਖੌਲ ਉਡਾਇਆ ਜਾਏਗਾ, ਉਹਦੀ ਕਵਿਤਾ ਦਾ ਵੀ ਉਹਦੀ ਅਕਲ ਦਾ ਵੀ। ਇਸ ਕਰਕੇ ਸਤਿਗੁਰਾਂ ਦੇ ਬਰਾਬਰ ਕੋਈ ਹੋ ਹੀ ਨਹੀਂ ਸਕਦਾ।
ਸ਼੍ਰੀ ਨਾਨਕ ਜੋ ਹਮਰੇ ਸਵਾਮੀ,
ਭਾਈ ਸਾਹਿਬ ਕਹਿੰਦੇ ਸ਼੍ਰੋਮਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਸਾਡੇ ਸਵਾਮੀ ਮਾਲਕ ਹਨ,
ਜੋਸ ਸੋਸ ਹੈ ਅੰਤਰ ਜਾਮੀ,
ਜੋ ਸਤਿਗੁਰੂ ਜੀ ਜੈਸੇ ਹਨ ਸੰਸਾਰ ਦੇ ਵਿੱਚ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਗਾ ਹੋਰ ਕੋਈ ਅੰਤਰਜਾਮੀ ਨਹੀਂ ਹੈ, ਨਾ ਉਹਨਾਂ ਵਰਗਾ ਹੈ, ਨਾ ਕੋਈ ਹੋ ਸਕਦਾ ਹੈ ਉਹਨਾਂ ਵਰਗਾ। ਜੈਸੇ ਉਹ ਹਨ ਉਹ ਉਹਨਾਂ ਵਰਗਾ ਹੋਰ ਨਹੀਂ, ਉਹ ਹੀ ਆਪ ਆਪਣੀ ਮਾਲਕ, ਆਪਣੀ ਕੁਦਰਤ ਦੇ ਆਪਣੇ ਸਰੂਪ ਦੇ ਇੱਕੋ ਆਪ ਹੀ ਮਾਲਕ ਹਨ।
ਕਹੇ ਵਦਨ ਹੈ ਘਟੈ ਘਟਾਏ,
ਕਹਿਣ ਤੋਂ ਸਤਿਗੁਰਾਂ ਦੀ ਮਹਿਮਾ ਵੱਧ ਨਹੀਂ ਸਕਦੀ ਔਰ ਘਟਾ ਕੇ ਸਤਿਗੁਰਾਂ ਦੀ ਮਹਿਮਾ ਨੂੰ ਕੋਈ ਨਿੰਦਕ ਘਟਾ ਨਹੀਂ ਸਕਦਾ।
ਜਨਮ ਧਾਰ ਜੋ ਗੁਰੂ ਕਹਾਏ,
ਅਵਤਾਰ ਧਾਰਨ ਤੋਂ ਪ੍ਰਗਟ ਲੈਣ ਹੋਣ ਤੋਂ ਹੀ ਜਿਨ੍ਹਾਂ ਨੇ ਗੁਰੂ ਕਹਾਉਣਾ ਕੀਤਾ ਸੰਸਾਰ ਦੇ ਉੱਤੇ, ਉਹਨਾਂ ਨੂੰ ਕਿਸੇ ਨੂੰ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਪਈ, ਉਹ ਜਨਮ ਤੋਂ ਭਾਵ ਪ੍ਰਗਟ ਹੋਣ ਤੋਂ ਲੈ ਕੇ ਹੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹੀ ਸਦਵਾਏ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ।
ਵੇਦ ਰਚਾ ਜੋ ਸ਼ਬਦ ਸੋ ਕੀਨੇ,
ਜਿਵੇਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਵੇਦ ਰਚਾ, ਵੇਦਾਂ ਦੀਆਂ ਰਚਾ ਜਿਹੜੀਆਂ ਸੁਰਤੀਆਂ ਸਲੋਕ ਹੁੰਦੇ ਹੈ, ਵੇਦਾਂ ਦਾ ਉਪਦੇਸ਼ ਬੜਾ ਕਠਿਨ ਸੀ, ਸਤਿਗੁਰਾਂ ਨੇ ਵੇਦਾਂ ਨਾਲੋਂ ਵੀ ਵੱਧ ਕੇ ਗੁਰੂ ਕੀ ਬਾਣੀ ਦੇ ਸ਼ਬਦ ਸੁਰਤੀਆਂ ਦੀ ਨਿਆਈ ਸੰਗਤਾਂ ਦੇ ਉਧਾਰ ਵਾਸਤੇ ਰਚ ਦਿੱਤੇ, ਉਚਾਰਨ ਕਰ ਦਿੱਤੇ।
ਲੋਕਨ ਹਿਤ ਦੇਖੇ ਦੁੱਖ ਦੀਨੇ,
ਦੇਖਿਆ ਕਿ ਲੋਕ ਬਹੁਤ ਦੁਖੀ ਹੈ, ਮਲੀਨ ਬੁੱਧੀਆਂ ਵਾਲੇ ਹੈ ਔਰ ਬਹੁਤੇ ਹੀ ਇਹ ਸੰਸਾਰ ਦੇ ਲੋਕ ਵਿਆਕਲ ਹਨ, ਦੁਖੀ ਹਨ, ਇਸ ਕਰਕੇ ਪਰਉਪਕਾਰ ਕਰਨ ਵਾਸਤੇ ਦੁਖੀ ਲੁਕਾਈ ਨੂੰ ਦੇਖ ਕੇ ਸੁਖੀ ਕਰਨ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਦੇ ਸ਼ਬਦ ਸੁਰਤੀਆਂ ਦੀ ਨਿਆਈ ਰਚਨਾ ਕੀਤੇ ਹਨ।
ਕਲੀ ਕਾਲ ਮਤ ਮੰਦ ਬਿਸਾਲਾ,
ਕਲ ਯੁਗ ਦੇ ਪਾਪਾਂ ਵਾਲੇ ਸਮੇਂ ਵਿਚ ਲੋਕਾਂ ਦੀਆਂ ਮੰਦੀਆਂ ਬੁੱਧੀਆਂ ਹਨ ਬਹੁਤੀਆਂ ਹੀ।
ਜਾਂ ਤੇ ਕਰੇ ਸੁਖੇਨ ਕਿਰਪਾਲਾ,
ਇਸ ਕਰਕੇ ਕਿਰਪਾ ਦੇ ਘਰ ਸਤਿਗੁਰਾਂ ਨੇ ਸੁਖੈਨ ਬਾਣੀ ਗੁਰਮੁਖੀ ਦੇ ਵਿਚ ਉਚਾਰਨ ਕਰਕੇ ਜੀਵਾਂ ਦੇ ਉੱਤੇ ਮਹਾਨ ਪਰਉਪਕਾਰ ਕੀਤਾ। ਵੇਦਾਂ ਨੂੰ ਪੜ੍ਹਨਾ ਹੀ ਕਠਿਨ, ਪਹਿਲਾਂ ਵੇਦਾਂ ਦਾ ਸਾਧ ਸੰਗਤ ਜੀ ਜਿਹੜਾ ਕਰਮ ਹੈ ਉਸ ਨੂੰ ਪੜ੍ਹਨ ਲਈ ਜ਼ਿੰਦਗੀਆਂ ਲੱਗ ਜਾਂਦੀਆਂ, ਫੇਰ ਕਿਤੇ ਵੇਦਾਂ ਦੀ ਵਿਦਿਆ ਸ਼ੁਰੂ ਹੋਇਆ ਕਰਦੀ ਸੀ। ਵਿਆਕਰਨ, ਕਾਵ, ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਇਹ ਸਾਰੇ ਕਹਿੰਦੇ ਅੰਗ ਪੜ੍ਹ ਕੇ ਫੇਰ ਵੇਦਾਂ ਨੂੰ ਅੱਗੇ ਜਿਹੜੇ ਵੇਦ ਪਾਠੀ ਸਨ ਪਾਠ ਕਰਨ ਲਾਇਆ ਕਰਦੇ ਸਨ। ਜ਼ਿੰਦਗੀਆਂ ਇੱਧਰ ਹੀ ਲੱਗ ਜਾਂਦੀਆਂ ਸਨ, ਵੇਦਾਂ ਤੱਕ ਤਾਂ ਪਹੁੰਚੇ ਨਹੀਂ ਜਾਂਦਾ ਸੀ। ਸਤਿਗੁਰੂ ਜੀ ਨੇ ਵੇਖਿਆ ਕਲ ਯੁਗ ਦੇ ਜੀਵਾਂ ਦੀ ਮੰਦੀ ਮਤ ਹੈ, ਬੁੱਧੀਆਂ ਨਿਰਮਲ ਨਹੀਂ ਹਨ, ਉਜਲ ਨਹੀਂ ਹਨ, ਬਹੁਤ ਸਥੂਲ ਬੁੱਧੀਆਂ ਹਨ, ਪਾਪਾਂ ਦੇ ਵਿੱਚ ਗ੍ਰਸੇ ਹੋਏ ਜੀਵ ਹੈ, ਇਹਨਾਂ ਦਾ ਉਧਾਰ ਕਿਵੇਂ ਹੋ ਸਕਦਾ? ਤਾਂ ਸਤਿਗੁਰੂ ਜੀ ਨੇ ਸਖੈਨ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਐਸੀ ਗੁਰਬਾਣੀ ਸੌਖੀ ਸਾਰਿਆਂ ਦੇ ਸਮਝ ਆਉਣ ਵਾਲੀ, ਸਾਰਿਆਂ ਦੇ ਕਮਾਉਣ ਵਾਲੀ, ਕੋਈ ਕਿਸੇ ਤਰ੍ਹਾਂ ਦੀ ਕਿਸੇ ਤੇ ਪਾਬੰਦੀ ਨਹੀਂ ਕਿ ਇਸ ਬਾਣੀ ਨੂੰ ਕੇਵਲ ਇਕੱਲੇ ਸਿੱਖੀ ਪੜ੍ਹ ਸਕਦੇ ਹੈ, ਜਾਂ ਇਸ ਗੁਰਬਾਣੀ ਨੂੰ ਕੋਈ ਉੱਚੀ ਜਾਤੀ ਵਾਲਾ ਹੀ ਪੜ੍ਹ ਸਕਦਾ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰਿਆਂ ਵਰਨਾ ਨੂੰ, ਮਤਾਂ ਮਤਾਂਤਰਾਂ ਨੂੰ, ਸਾਰੇ ਧਰਮਾਂ ਨੂੰ ਸਾਂਝਾ ਉਪਦੇਸ਼ ਦੇ ਕੇ ਸਾਰੀ ਮਨੁੱਖਤਾ ਦੇ ਲਈ ਸਤਿਗੁਰੂ ਜੀ ਨੇ ਕਲਿਆਣਕਾਰੀ ਪਰਮ ਪਵਿੱਤਰ ਉਪਦੇਸ਼ ਬਖਸ਼ਿਆ, ਜਿਸ ਨੂੰ ਪੜ੍ਹ ਕੇ, ਕਮਾ ਕੇ, ਵਿਚਾਰ ਕੇ ਹਰ ਕੋਈ ਆਪਣਾ ਜੀਵਨ ਸਫਲ ਕਰ ਸਕਦਾ ਹੈ। ਸੋ ਐਸੇ ਐਸੇ ਪਰਉਪਕਾਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕੀਤੇ ਹਨ। ਸਮਾਂ ਸੰਪੂਰਨ ਹੈ, ਸਾਧ ਸੰਗਤ ਜੀ ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ।
ਕਲੀ ਕਾਲ
ਮਤ ਮੰਦ ਬਿਸਾਲਾ, ਜਾ ਤੇ ਕਰੇ ਸੁਖੇਨ ਕਿਰਪਾਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰ, ਮੋਹੇ ਮਾਇਆ ਤਾ ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ, ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ